ਸ੍ਰੀ ਸਤਿਗੁਰ ਹਰਿ ਰਾਏ ਤੇ ਸੁਨ ਬੂਜਨ ਪੁਰ ਬਾਤ ਉਤੋਂ ਬਿਰਧ ਜੋ ਤਿਨ ਬਿਕੈ ਜਾਨਤ ਭਇਓ ਪਨਿਓ ਬਿਰਤਾਂਤ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਪੁਰਬ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੇ ਹੋ। ਅੱਜ ਦੇ ਦਿਨ ਜਗਤ ਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਚਾਰ ਉਦਾਸੀਆਂ ਕਰਕੇ ਅਨੇਕਾਂ ਜੀਵਾਂ ਦੀ ਕਲਿਆਣ ਕਰਦੇ ਹੋਇਆਂ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਗਏ ਔਰ ਆਪਣੇ ਤੋਂ ਬਾਅਦ ਸਾਰੀ ਸੰਗਤ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਲੜ ਲਾ ਕੇ ਗਏ। ਅੱਜ ਉਹ ਜੋਤੀ ਜੋਤ ਪੁਰਬ ਦਿਹਾੜਾ ਮਨਾਇਆ ਜਾ ਰਿਹਾ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਨੇਤੀ ਜੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਬੇਨਤੀ ਕਰਦੇ ਨੇ ਭਈ ਲਾਲ ਜੀ ਤੁਹਾਡੇ ਵੱਡੇ ਭਰਾਤਾ ਬਾਬਾ ਧੀਰ ਮੱਲ ਜੀ ਨੇ ਜੋ ਕਰਤਾਰਪੁਰ ਸਾਹਿਬ ਨਗਰ ਚ ਰਹਿੰਦੇ ਹਨ ਤੁਹਾਨੂੰ ਉਨ੍ਹਾਂ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ, ਮੇਲ ਮਿਲਾਪ ਕਰਨਾ ਚਾਹੀਦਾ। ਨਾਲੇ ਉਹ ਤੁਹਾਡੇ ਬਜੁਰਗਾਂ ਦਾ ਨਗਰ ਹੈ, ਤੁਹਾਡੇ ਵਡੇਰਿਆਂ ਦਾ ਨਗਰ ਹੈ, ਉਹ ਨਗਰ ਚੱਲ ਕੇ ਤੁਹਾਨੂੰ ਜ਼ਰੂਰ ਵੇਖਣਾ ਚਾਹੀਦਾ। ਤੋ ਇਧਰ ਬਾਬਾ ਧੀਰ ਮੱਲ ਜੀ ਨੇ ਵੀ ਸਤਿਗੁਰਾਂ ਨੂੰ ਬੇਨਤੀਨਾਮਾ ਭੇਜਿਆ, ਮਹਾਰਾਜ ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ। ਉਸ ਵਕਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਆਏ ਹਨ। ਸ੍ਰੀ ਕਰਤਾਰਪੁਰ ਸਾਹਿਬ ਆ ਕੇ ਬਹੁਤ ਹੀ ਸੁੰਦਰ ਬਾਗ ਵੇਖ ਕੇ, ਬਗੀਚਾ ਵੇਖ ਕੇ, ਉਸ ਬਾਗ ਦੇ ਅੰਦਰ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਆ ਕੇ ਡੇਰਾ ਕੀਤਾ ਹੈ। ਬਾਬਾ ਧੀਰ ਮੱਲ ਜੀ ਆ ਕੇ ਸਤਿਗੁਰਾਂ ਨੂੰ ਮਿਲੇ ਹਨ, ਨਗਰ ਨਿਵਾਸੀ ਲੋਕ ਆ ਕੇ ਮਿਲੇ ਹਨ। ਸਤਿਗੁਰੂ ਜੀ ਨੇ ਉਨ੍ਹਾਂ ਨਗਰ ਨਿਵਾਸੀਆਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਦੱਸਿਆ, ਮਹਾਰਾਜ ਤੁਹਾਡੀ ਦਇਆ ਹੈ, ਤੁਹਾਡੀ ਕਰੁਣਾ ਹੈ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੰਗ ਲੜ ਕੇ ਗਏ, ਉਸ ਵਕਤ ਵੀ ਸਾਡੇ ਨਗਰ ਦੇ ਨਿਵਾਸੀਆਂ ਦਾ ਕੋਈ ਵਾਲ ਵੀ ਬਿੰਦਾ ਤੱਕ ਨਹੀਂ ਹੋਇਆ, ਹਾਲਾਂਕਿ 70,000 ਤੋਂ ਵੱਧ ਦੁਸ਼ਮਣ ਦੀ ਫੌਜ ਚੜ ਕੇ ਆਈ ਸੀ, ਪਰ ਨਗਰ ਨੂੰ ਤੱਤੀ ਵਾਰ ਨਹੀਂ ਲੱਗਣ ਦਿੱਤੀ ਸਤਿਗੁਰਾਂ ਨੇ। ਉਹ ਨਗਰ ਹੈ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਵਸਾਇਆ ਹੈ। ਤੋ ਸਤਿਗੁਰਾਂ ਦਾ ਆਪਣਾ ਆਪ ਆਪਣੇ ਹੱਥੀਂ ਵਸਾਇਆ ਹੋਇਆ ਨਗਰ ਹੋਣ ਕਰਕੇ ਇਸ ਨਗਰ ਵਿਚ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਕੋਈ ਦਿੱਕਤ ਨਹੀਂ ਹੈ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਮਨ ਚ ਚਾਹਨਾ ਜਾਗੀ ਜਦੋਂ ਬਜੁਰਗਾਂ ਦੀ ਵੱਡਿਆਂ ਵਡੇਰਿਆਂ ਦੀ ਗੱਲ ਸੁਣੀ, ਉਨ੍ਹਾਂ ਦੀ ਕਥਾ ਸੁਣੀ। ਉਹ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਪੁੱਛਣ ਲੱਗੇ ਉਨ੍ਹਾਂ ਨਗਰ ਵਾਸੀਆਂ ਨੂੰ ਕਿ ਭਾਈ ਇਹ ਦੱਸੋ ਕਿ ਸਤਿਗੁਰਾਂ ਨੇ ਨਗਰ ਕਰਤਾਰਪੁਰ ਕਿਵੇਂ ਵਸਾਇਆ, ਪੰਜਵੇਂ ਪਾਤਸ਼ਾਹ ਮਹਾਰਾਜ ਇਸ ਨਗਰ ਵਿਚ ਕਿਵੇਂ ਆਏ, ਉਨ੍ਹਾਂ ਨੇ ਆ ਕੇ ਨਗਰ ਕਿਵੇਂ ਵਸਾਇਆ, ਇਸ ਨਗਰ ਦਾ ਮੁੱਢ ਕਿਵੇਂ ਬੰਨਿਆ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲ ਆਪਣੇ ਨਿਵਾਸ ਵਾਸਤੇ ਕਿੱਥੇ ਬਣਵਾਏ। ਇਸ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਉਨ੍ਹਾਂ ਨਗਰ ਵਾਸੀਆਂ ਨੂੰ ਪੁੱਛ ਰਹੇ ਨੇ। ਉਨ੍ਹਾਂ ਨਗਰ ਨਿਵਾਸੀਆਂ ਵਿਚ ਕਈ ਬਜੁਰਗ ਬੈਠੇ ਸਨ, ਉਹ ਬਜੁਰਗ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ ਹੋਏ ਸੀ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਕਿ ਸਤਿਗੁਰਾਂ ਨੇ ਨਗਰ ਕਿਵੇਂ ਵਸਾਇਆ, ਉਹ ਜਿੰਨੇ ਬਜੁਰਗ ਨੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਾਰਾ ਇਤਿਹਾਸ, ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਉਣ ਦਾ ਸਾਰਾ ਇਤਿਹਾਸ ਦੱਸ ਰਹੇ ਨੇ। ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਏਰਾ ਸ੍ਰੀ ਸਤਿਗੁਰ ਹਰਿ ਰਾਇ ਤੇ ਸੁਣ ਬੂਜਨ ਪੁਰਬਾਤ
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਸਿੱਖਾਂ ਨੇ ਜਿਹੜੇ ਇੱਥੇ ਸਿੱਖ ਬੈਠੇ ਸਨ ਕਰਤਾਰਪੁਰ ਸਾਹਿਬ ਦੇ ਵਾਸੀ ਬੈਠੇ ਸਨ ਉਨ੍ਹਾਂ ਨੇ ਜਦੋਂ ਮਹਾਰਾਜ ਜੀ ਦਾ ਇਹ ਸਵਾਲ ਸੁਣਿਆ ਕਿ ਸਤਿਗੁਰੂ ਜੀ ਜਾਣਨਾ ਚਾਹੁੰਦੇ ਨੇ ਕਿ ਇਹ ਕਰਤਾਰਪੁਰ ਸਾਹਿਬ ਨਗਰ ਸਾਡੇ ਵੱਡੇ ਸਤਿਗੁਰਾਂ ਨੇ ਕਿਵੇਂ ਵਸਾਇਆ ਕਿਵੇਂ ਇਸ ਨਗਰ ਦੀ ਨੀਂਹ ਰੱਖੀ ਹੈ ਉਹ ਸਾਰਾ ਪ੍ਰਸੰਗ ਗੁਰੂ ਹਰਿ ਰਾਇ ਸਾਹਿਬ ਜੀ ਜਾਣਨਾ ਚਾਹੁੰਦੇ ਹਨ
ਉਤੇ ਬਿਰਦ ਜੋ ਤਿੰਨ ਬਿਕੈ ਜਾਣਤ ਭਨਿਓ ਬਿਰਤਾਂਤ
ਸਿੱਖਾਂ ਵਿਚ ਕਈ ਬਜੁਰਗ ਬੈਠੇ ਸਨ ਬਿਰਦ ਕਹਿੰਦੇ ਨੇ ਬਜੁਰਗਾਂ ਨੂੰ ਕਈ ਬਜੁਰਗ ਬੈਠੇ ਸਨ ਜਿਹੜੇ ਬੜੇ ਪੁਰਾਣੇ ਸੀ ਉਦੋਂ ਦੇ ਪੁਰਾਣੇ ਬਜੁਰਗ ਨੇ ਜਦੋਂ ਇਹ ਨਗਰ ਵਸਾਇਆ ਗਿਆ ਸੀ ਤੇ ਸਤਿਗੁਰਾਂ ਨੇ ਇਨ੍ਹਾਂ ਨੂੰ ਆਪ ਇਸ ਨਗਰ ਵਿਚ ਵਸਾਇਆ ਸੀ ਇਸ ਕਰਕੇ ਉਹ ਬਜੁਰਗ ਸਾਰਾ ਇਤਿਹਾਸ ਜਾਣਦੇ ਸਨ ਉਹਨਾਂ ਬਜੁਰਗਾਂ ਨੇ ਬਿਰਧਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਸਾਰਾ ਬਿਰਤਾਂਤ ਇਸ ਨਗਰ ਦੇ ਵਸਾਉਣ ਦੀ ਸਾਰੀ ਕਥਾ ਉਹ ਮਹਾਰਾਜ ਜੀ ਸਤਵੇਂ ਪਾਤਸ਼ਾਹ ਨੂੰ ਸੁਣਾਈ ਹੈ
ਜੋ ਪਈ ਸ੍ਰੀ ਸਤਿਗੁਰ ਤੁਮ ਸਭ ਕੇ ਸਵਾਮੀ ਭੂਤ ਪਵਿੱਖ ਤੇ ਅੰਤਰ ਜਾਮੀ
ਸਿੱਖ ਕਹਿਣ ਲੱਗੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਸਾਰੇ ਜਗਤ ਦੇ ਸਵਾਮੀ ਹੋ ਇਹ ਸਾਰੇ ਜਗਤ ਦੇ ਮਾਲਕ ਤੁਸੀਂ ਆਪ ਹੋ ਔਰ ਸਤਿਗੁਰੂ ਜੀ ਭੂਤਕਾਲ ਤੇ ਭਵਿੱਖਤ ਦੇ ਤੁਸੀਂ ਗਿਆਤਾ ਵੀ ਹੋ ਪਿੱਛੇ ਕੀ ਹੋਇਆ ਉਹ ਵੀ ਤੁਸੀਂ ਜਾਣਦੇ ਹੋ ਆਉਣ ਵਾਲੇ ਸਮੇਂ ਵਿਚ ਕੀ ਹੋਣਾ ਉਹ ਵੀ ਤੁਸੀਂ ਜਾਣਦੇ ਹੋ ਤੁਹਾਡੇ ਕੋਲੋਂ ਵੈਸੇ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ ਮਹਾਰਾਜ ਤੁਸੀਂ ਅੰਤਰਜਾਮੀ ਹੋ ਭੂਤਕਾਲ ਭਵਿੱਖਤ ਕਾਲ ਤੇ ਵਰਤਮਾਨ ਕਾਲ ਵਿਚ ਤਿੰਨਾਂ ਕਾਲਾਂ ਵਿਚ ਕੀ ਹੋਇਆ ਕੀ ਵਰਤਣਾ ਜਾਂ ਕੀ ਹੋਵੇਗਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਭਲੀ ਪ੍ਰਕਾਰ ਨਾਲ ਜਾਣਦੇ ਹੋ
ਹਮ ਅਲਪਗ ਕਾ ਕੁਛ ਕਹਿ
ਮਹਾਰਾਜ ਅਸੀਂ ਤਾਂ ਅਲਪਗ ਜੇ ਤੁਛ ਜੀ ਬੁੱਧੀ ਵਾਲੇ ਜੀਵ ਹਾਂ ਅਸੀਂ ਭਲਾ ਕੀ ਕਹਿ ਸਕਦੇ ਹਾਂ ਆਪ ਜੀ ਦੇ ਸਾਹਮਣੇ ਆਪਣੀ ਕੀ ਸਿਆਣਪ ਪੇਸ਼ ਕਰ ਸਕਦੇ ਹਾਂ ਜਾਂ ਅਸੀਂ ਆਪਣੀ ਮਤ ਦੇ ਨਾਲ ਕੀ ਕਹਿ ਸਕਦੇ ਹਾਂ ਮਹਾਰਾਜ ਅਸੀਂ ਤਾਂ ਅਲਪਗ ਜੀ ਬੁੱਧੀ ਵਾਲੇ ਜੀਵ ਹਾਂ
ਆਪ ਕੀ ਆਇਸ
ਮਹਾਰਾਜ ਹਾਲਾਂਕਿ ਸਾਡਾ ਦੱਸਣਾ ਮਹਾਰਾਜ ਦੀ ਅਲਪਗਤਾ ਭਰੀ ਨਿਸ਼ਾਨੀ ਹੋਵੇਗੀ ਪਰ ਫਿਰ ਵੀ ਤੁਸੀਂ ਪੁੱਛ ਰਹੇ ਹੋ ਤੁਹਾਡਾ ਹੁਕਮ ਹੈ ਤੁਹਾਡੀ ਆਗਿਆ ਵੈਸੇ ਤਾਂ ਤੁਹਾਨੂੰ ਸਭ ਕੁਝ ਪਤਾ ਤੁਸੀਂ ਅੰਤਰਜਾਮੀ ਹੋ ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਪੁੱਛ ਰਹੇ ਹੋ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਦੱਸੀਏ ਤੁਹਾਡੀ ਆਗਿਆ ਹੈ ਤੁਹਾਡਾ ਹੁਕਮ ਹੈ ਤੇ ਤੁਹਾਡਾ ਹੁਕਮ ਮੰਨਣਾ ਸਾਡਾ ਸਾਰਿਆਂ ਦਾ ਫਰਜ਼ ਹੈ
ਯਾ ਤੇ ਜਿਮ ਦੇਖਿਓ ਹਮ ਸਭੈ ਰਾਵਣ ਨਿਕਟ ਬਖਾਨੈ ਸਭੈ
ਮਹਾਰਾਜ ਇਸ ਕਰਕੇ ਅਸੀਂ ਜਿਵੇਂ ਵੇਖਿਆ ਹੈ ਉਸ ਸਮੇਂ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਨਗਰ ਵਸਾਇਆ ਕਰਤਾਰਪੁਰ ਨਗਰ ਦੀ ਨੀਂਹ ਰੱਖੀ ਇੱਥੋਂ ਦੇ ਲੋਕਾਂ ਨੂੰ ਸੱਦ ਕੇ ਜਗ੍ਹਾ ਲਈ ਮਹਾਰਾਜ ਜੀ ਉਹ ਸਾਰਾ ਪ੍ਰਸੰਗ ਜਿਵੇਂ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਅਸੀਂ ਆਪ ਜੀ ਦੇ ਚਰਨਾਂ ਵਿਚ ਉਸੇ ਤਰ੍ਹਾਂ ਵਰਣਨ ਕਰਕੇ ਸੁਣਾਵਾਂਗੇ ਜਿਸ ਤਰ੍ਹਾਂ ਅਸੀਂ ਵੇਖਿਆ ਹੈ
ਸਹਿਜ ਸੁਭਾਇਕ ਸ੍ਰੀ ਗੁਰੂ ਅਰਜਨ
ਮਹਾਰਾਜ ਜੀ ਇਹ ਨਗਰ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਸਾਇਆ ਤੁਹਾਡੇ ਪੜਦਾਦਾ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਸਹਿਜ ਸੁਭਾਇਕ ਸੁਤੇ ਸਿੱਧ ਇਸ ਨਗਰ ਵਾਲੀ ਜਗ੍ਹਾ ਤੇ ਆਏ
ਗਮਨ ਸੁਧਾ ਸਰ ਤੇ ਗਿਨ ਕਰ ਮਨ
ਸਤਿਗੁਰੂ ਜੀ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ ਸੁਤੇ ਸਿੱਧ ਸੁਭਾਵਕ ਕੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਤੋਂ ਚੱਲ ਕੇ ਇਸ ਜਗ੍ਹਾ ਵੱਲ ਆਉਣ ਵਾਸਤੇ ਚੱਲ ਪਏ
ਕੀਤਕ ਸਿੱਖ ਸੰਗ ਲੈ ਚਾਲੀ
ਉਹਨਾਂ ਦੇ ਨਾਲ ਕਈ ਸਿੱਖ ਸਨ ਜਦੋਂ ਪੰਜਵੇਂ ਪਾਤਸ਼ਾਹ ਜੀ ਚੱਲ ਕੇ ਆਏ ਦੁਆਬੇ ਦੀ ਇਸ ਧਰਤੀ ਨੂੰ ਮਹਾਰਾਜ ਜੀ ਨੇ ਪਵਿੱਤਰ ਕੀਤਾ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਉਸ ਵੇਲੇ ਬਹੁਤ ਸਾਰੇ ਸਿੱਖ ਵੀ ਚੱਲ ਕੇ ਆਏ ਹਨ।
ਤਿਆਗਿਓ ਮਾਝਾ ਦੇਸ਼ ਬਿਸਨੀ ਬਿਸਾਲੇ,
ਔਰ ਬਹੁਤ ਸਾਰੇ ਸਿੱਖਾਂ ਦੇ ਸਮੇਤ ਆਪਣੇ ਸੇਵਕਾਂ ਦੇ ਸਮੇਤ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਮਾਝੇ ਦਾ ਇਲਾਕਾ ਸੀ, ਪਹਿਲਾਂ ਅੰਮ੍ਰਿਤਸਰ ਨਗਰ ਦੇ ਵਿਚ ਮਾਝੇ ਚ ਸਤਿਗੁਰੂ ਪੰਜਵੇਂ ਪਾਤਸ਼ਾਹ ਵਿਚਰੇ, ਤੇ ਇਕ ਦਿਨ ਅਚਾਨਕ ਹੀ ਮਨ ਵਿਚ ਉਨ੍ਹਾਂ ਦੇ ਫੁਰਨਾ ਹੋਇਆ ਕਿ ਦੁਆਬੇ ਦੇਸ਼ ਚੱਲੀਏ, ਦੁਆਬੇ ਦੀ ਧਰਤੀ ਤੇ ਚੱਲੀਏ। ਤੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕਾਂ ਤੇ ਸਿੱਖਾਂ ਸਮੇਤ ਦੁਆਬੇ ਦੀ ਧਰਤੀ ਨੂੰ ਉਤਾਰਨ ਵਾਸਤੇ ਮਾਝੇ ਦੇਸ਼ ਦਾ ਤਿਆਗ ਕਰਕੇ ਇਸ ਜਗ੍ਹਾ ਵੱਲ ਆਏ।
ਗੋਇੰਦਵਾਲ ਬਸੇ ਦਿਨ ਚਾਰ,
ਪਹਿਲਾਂ ਚਾਰ ਦਿਨ, ਤਕਰੀਬਨ ਚਾਰ ਦਿਨ ਤੇ ਚਾਰ ਰਾਤਾਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਰਹੇ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਧਰ ਆਉਣਾ ਸੀ ਕਰਤਾਰਪੁਰ ਨੂੰ, ਤੇ ਰਸਤੇ ਵਿਚ ਗੋਇੰਦਵਾਲ ਸਾਹਿਬ ਨਗਰ, ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਨਗਰੀ ਹੈ, ਉਸ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਚ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਚਾਰ ਦਿਨ ਰਹੇ, ਚਾਰ ਦਿਨ ਉਥੇ ਨਿਵਾਸ ਰੱਖਿਆ।
ਮਿਲ ਕਰ ਭਲਿਆਂ ਨੂੰ ਕੁੱਲ ਪਰਿਵਾਰ,
ਉਥੇ ਭਲਿਆਂ ਦੀ ਕੁੱਲ ਦੇ ਪਰਿਵਾਰ ਨੂੰ ਮਿਲ ਕੇ, ਭਲਿਆਂ ਦੀ ਕੁੱਲ ਦੇ ਸਾਹਿਬਜ਼ਾਦਿਆਂ ਨੂੰ ਮਿਲ ਕੇ, ਬਾਬਾ ਪਰਮਾਨੰਦ ਆਨੰਦ ਜੀ, ਸੁੰਦਰ ਜੀ ਹੋਣਾ ਨੂੰ ਮਿਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਉਥੇ ਕੁਝ ਦਿਨ ਨਿਵਾਸ ਰੱਖਿਆ।
ਜਥਾ ਯੋਗ ਸਾਧਨ ਮਿਲ ਕਰਕੇ,
ਜਥਾ ਯੋਗ ਸਾਰਿਆਂ ਦਾ ਬੜਾ ਸਤਿਕਾਰ ਕੀਤਾ ਪੰਜਵੇਂ ਪਾਤਸ਼ਾਹ ਨੇ, ਜਿੰਨੇ ਭੱਲੇ ਸਾਹਿਬਜ਼ਾਦੇ ਸਨ ਸਾਰਿਆਂ ਦਾ ਬੜਾ ਅਦਬ ਸਤਿਕਾਰ ਕੀਤਾ। ਉਨ੍ਹਾਂ ਨੇ ਵੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬੜੀ ਪੂਜਾ ਕੀਤੀ, ਬੜੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕੀਤੀ।
ਨਦੀ ਪਿਪਾਸਾ ਪਾਰ ਉਤਰ ਕੇ
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਚਾਰ ਕ ਦਿਨ ਗੋਇੰਦਵਾਲ ਸਾਹਿਬ ਰਹੇ, ਫਿਰ ਬਿਆਸ ਦਰਿਆ ਪਾਰ ਕਰਕੇ ਉਰਲੇ ਪਾਸੇ, ਜਿਹੜਾ ਬਿਆਸ ਦਰਿਆ ਨੂੰ ਪਾਰ ਕਰਦੇ ਅਗਲਾ ਇਲਾਕਾ ਦੁਆਬੇ ਦਾ ਸ਼ੁਰੂ ਹੋ ਜਾਂਦਾ, ਤੋ ਬਿਆਸ ਦਰਿਆ ਨੂੰ ਪਾਰ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉਰਲੇ ਪਾਸੇ ਆ ਪਹੁੰਚੇ।
ਸ਼ਕਲ ਗੰਗ ਜੈ ਕੂਪ ਬਨਾਯੋ,
ਚੱਲ ਕੇ ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਜੀ ਉਥੇ ਆ ਕੇ ਬੈਠੇ ਜਿੱਥੇ ਸ਼ਕਰ ਗੰਗ ਨਾਮਕ ਖੂਹ ਦੀ ਰਚਨਾ ਕੀਤੀ। ਸ਼ਕਰ ਗੰਗ ਤਾਂ ਨਾਂ ਰੱਖਿਆ ਕਿਉਂਕਿ ਕਹਿੰਦੇ ਮਿੱਠੇ ਦੇ ਪਾਣੀ ਜਲ ਬੜਾ ਮਿੱਠਾ ਸੀ ਇਸ ਖੂਹ ਦਾ, ਤੋ ਸਤਿਗੁਰਾਂ ਨੇ ਨਾਮ ਹੀ ਸ਼ਕਰ ਗੰਗ ਰੱਖਿਆ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਇਸ ਨਗਰ ਵਿਚ ਜਿੱਥੇ ਅੱਜ ਕੱਲ ਸ਼ਕਰ ਗੰਗ ਖੂਹ ਹੈ ਕਰਤਾਰਪੁਰ ਸਾਹਿਬ ਦੇ ਵਿਚ, ਉਥੇ ਚੱਲ ਕੇ ਆਏ ਪੰਜਵੇਂ ਪਾਤਸ਼ਾਹ ਜੀ ਉਸ ਖੂਹ ਦੇ ਕਿਨਾਰੇ ਤੇ ਆ ਕੇ ਬੈਠੇ।
ਉਤਰੇ ਸੁਖ ਪਾਇਓ,
ਇੱਥੇ ਆ ਕੇ ਸਤਿਗੁਰੂ ਜੀ ਨੇ ਉਤਾਰਾ ਕੀਤਾ ਸ਼ਕਰ ਗੰਗ ਖੂਹ ਦੇ ਕਿਨਾਰੇ ਤੇ ਆ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਤਰੇ, ਔਰ ਉਤਰ ਕੇ ਭਾਰੀ ਸੁਖ ਪ੍ਰਾਪਤ ਕੀਤਾ।
ਤਰੋਵਰ ਸੰਗਨੀ ਛਾਇਆ,
ਇੱਥੇ ਬੜਾ ਸੋਹਣਾ ਤਰੋਵਰ ਦਰਖਤ ਲੱਗਾ ਹੋਇਆ ਸੀ, ਦਰਖਤ ਦੀ ਬੜੀ ਸੋਹਣੀ ਸੰਘਣੀ ਛਾਂ ਸੀ।
ਡੇਰਾ ਕਰਿਓ ਭਲੇ ਮਨ ਬਾਇਆ,
ਸੰਘਣੇ ਦਰਖਤਾਂ ਦੀ ਛਾਂ ਵੇਖ ਕੇ ਉਹਦੇ ਥੱਲੇ ਮਹਾਰਾਜ ਜੀ ਨੇ ਡੇਰਾ ਕੀਤਾ। ਇੱਥੇ ਬੜਾ ਸੁੰਦਰ ਦਰਖਤ ਸੀ, ਉਸ ਦਰਖਤ ਦੀ ਸੰਘਣੀ ਛਾਂ ਵੇਖ ਕੇ ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ।
ਬਿਪਰ ਮਲਕ ਜਾਤੀ ਮਤਵੰਤ,
ਪੰਜਵੇਂ ਪਾਤਸ਼ਾਹ ਜੀ ਦੇ ਨਾਲ ਜਿਹੜੇ ਉਸ ਸਮੇਂ ਸਿੱਖ ਸਨ ਉਨ੍ਹਾਂ ਸਿੱਖਾਂ ਦੇ ਨਾਂ ਦੱਸਦੇ ਨੇ ਕਿ ਮਹਾਰਾਜ ਇੱਕ ਸਿੱਖ ਸੀ ਸਤਿਗੁਰੂ ਪੰਜਵੇਂ ਪਾਤਸ਼ਾਹ ਦਾ, ਜਿਹਦਾ ਨਾਂ ਸੀ ਬ੍ਰਾਹਮਣ ਜਾਤੀ ਮਲਕ। ਇਹ ਪੁਰੋਹਿਤ ਸੀ ਗੁਰੂ ਘਰ ਦਾ, ਬ੍ਰਾਹਮਣ ਜਾਤੀ ਦਾ ਧਾਰਨੀ ਸੀ, ਜਾਤੀ ਮਲਕ ਉਹਦਾ ਨਾਂ ਸੀ।
ਸਾਥ ਸੰਘੇੜਾ ਜੇਠਾ ਆਨ,
ਉਨ੍ਹਾਂ ਦੇ ਨਾਲ ਭਾਈ ਸੰਘੇੜਾ ਜੀ, ਭਾਈ ਜੇਠਾ ਜੀ, ਬੜੇ ਬੜੇ ਗੁਰਮੁਖ ਪਿਆਰੇ ਸਿੱਖ ਸੀ, ਉੱਚੀ ਅਵਸਥਾ ਦੇ ਮਾਲਕ, ਇਹ ਵੀ ਪੰਜਵੇਂ ਪਾਤਸ਼ਾਹ ਦੇ ਨਾਲ ਸਨ।
ਅਮੀਆਂ ਹੇਹਰ ਰਾਤ ਪਾਸ,
ਭਾਈ ਅਮੀਆਂ ਹੇਹਰ ਪਿੰਡ ਦਾ ਰਹਿਣ ਵਾਲਾ, ਇਹ ਜ਼ਿਮੀਦਾਰ ਸੀ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ।
ਮੋਰੂ ਰਿੰਦਾਵਾ ਗੁਰਦਾਸ,
ਭਾਈ ਮੇਰਾ ਰੰਧਾਵਾ ਭਾਈ ਸਾਹਿਬ ਭਾਈ ਗੁਰਦਾਸ ਜੀ, ਇਹ ਵੀ ਸਿੱਖ ਸਤਿਗੁਰੂ ਜੀ ਦੇ ਨਾਲ ਸਨ ਜਦੋਂ ਮਹਾਰਾਜ ਜੀ ਕਰਤਾਰਪੁਰ ਆਏ।
ਦਾਊ ਦੇ ਹਰੀਕੇ,
ਭਾਈ ਉਦਾ ਜੀ, ਭਾਈ ਦਾਊ ਜੀ, ਇਹ ਹਰੀਕੇ ਪੱਤਣ ਦੇ ਰਹਿਣ ਵਾਲੇ ਸਨ, ਉਸ ਇਲਾਕੇ ਦੇ ਰਹਿਣ ਵਾਲੇ ਸਨ ਹਰੀਕੇ ਦੇ। ਭਾਈ ਉਦਾ ਜੀ, ਭਾਈ ਦਾਊ ਜੀ, ਇਹ ਵੀ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਨਾਲ ਸਨ।
ਇਤਿਹਾਸਕ ਸਿੱਖ ਸੰਗ ਗੁਰੂ ਕੇ,
ਇਤਿਹਾਸਕ ਬਹੁਤ ਸਾਰੇ ਸਿੱਖ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਸਨ ਜਦੋਂ ਮਹਾਰਾਜ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ ਹੈ।
ਵਸੈ ਗ੍ਰਾਮ ਲਗੋ ਸਭ ਤਿਰਥ ਛਾਏ।
ਮਹਾਰਾਜ ਜੀ ਉਸ ਸਮੇਂ ਇੱਥੇ ਥੋੜੇ ਜੇ ਘਰ ਹੁੰਦੇ ਸੀ, ਕੋਈ ਬਹੁਤਾ ਵੱਡਾ ਨਗਰ ਨਹੀਂ ਸੀ, ਇੱਥੇ ਥੋੜੇ ਜੇ ਗਿਣਤੀ ਦੇ ਘਰ ਸਨ ਤੇ ਗਿਣਤੀ ਦੇ ਘਰਾਂ ਵਿਚ ਲੋਕ ਇੱਥੇ ਵਸਦੇ ਸੀ, ਰਹਿੰਦੇ ਸਨ।
ਹਕੀਕਤ ਸਦਨ ਬਣਾਏ,
ਕੁਝ ਜ਼ਿਮੀਦਾਰਾਂ ਨੇ ਆਪਣੀ ਜ਼ਮੀਨ ਵਿਚ ਹੀ ਆਪਣੇ ਘਰ ਬਣਾਏ ਹੋਏ ਸੀ, ਆਪਣੀ ਜ਼ਮੀਨ ਸੀ ਜ਼ਿਮੀਦਾਰਾਂ ਦੀ ਤੇ ਆਪਣੀਆਂ ਜ਼ਮੀਨਾਂ ਵਿਚ ਉਨ੍ਹਾਂ ਨੇ ਆਪਣੇ ਰਹਿਣ ਵਾਲੇ ਘਰ ਬਣਾਏ ਹੋਏ, ਮਕਾਨ ਬਣਾਏ ਹੋਏ ਸੀ, ਕੋਈ ਬਹੁਤਾ ਵੱਡਾ ਨਗਰ ਨਹੀਂ ਸੀ ਇੱਥੇ। ਜਦੋਂ ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਉਤਾਰਾ ਕੀਤਾ,
ਸੱਦੂ ਬੂੜਾਰ ਪਿਰਾਣਾ,
ਇੱਥੇ ਭਾਈ ਸੱਦੂ ਜੀ, ਭਾਈ ਬੂੜਾ ਜੀ ਔਰ ਭਾਈ ਪਿਰਾਣਾ ਜੀ ਨਾਂ ਦੇ ਸਿੱਖ ਸਨ।
ਇਤਿਹਾਸਕ ਤਿੰਨ ਨਾਮ ਵਖਾਣਾ,
ਇਤਿਹਾਸਕ ਉਨ੍ਹਾਂ ਦੇ ਨਾਂ ਸਨ ਜਿਹੜੇ ਇਸ ਨਗਰ ਦੇ ਵਿਚ ਰਹਿੰਦੇ ਸਨ।
ਸਭੀਆਂ ਕੋ ਸਤਿਗੁਰੂ ਹਕਾਰਾ, ਸੁਣ ਆਏ ਕੁਚਲੇ ਉਪਹਾਰਾ।
ਜਿੰਨੇ ਵੀ ਇਸੇ ਨਗਰ ਦੇ ਵਿਚ ਰਹਿਣ ਵਾਲੇ ਲੋਕ ਸੀ, ਘਰ ਬਣਾ ਕੇ ਜ਼ਮੀਨਾਂ ਚ ਡੇਰਿਆਂ ਵਿਚ ਰਹਿੰਦੇ ਸਨ, ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇੱਥੇ ਆਏ, ਉਨ੍ਹਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਸੱਦਾ ਭੇਜਿਆ, ਸਾਰੇ ਸਿੱਖਾਂ ਨੂੰ ਜ਼ਿਮੀਦਾਰਾਂ ਨੂੰ ਮਹਾਰਾਜ ਜੀ ਨੇ ਬੁਲਾਇਆ। ਸਤਿਗੁਰਾਂ ਦਾ ਹੁਕਮਨਾਮਾ ਸੁਣ ਕੇ ਜਿੰਨੇ ਸਿੱਖ ਸਨ, ਜਿੰਨੇ ਨਗਰ ਨਿਵਾਸੀ ਸਨ, ਸਾਰੇ ਉਪਹਾਰ ਲੈ ਕੇ ਭੇਟਾਵਾਂ ਲੈ ਕੇ ਆ ਕੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੇ।
ਘਰ ਘਰ ਬੰਦਨ ਬੈਠੇ ਪਾਸ,
ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰ ਕਰਕੇ, ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰਾਂ ਕਰਕੇ, ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਆ ਕੇ ਬੈਠੇ ਹਨ।
ਦਰਸ਼ਨ ਕਰਤ ਪਏ ਸੁਖ ਰਾਤ,
ਆ ਕੇ ਸੁਖ ਦਾਤੇ ਸਤਿਗੁਰਾਂ ਦੇ ਦਰਸ਼ਨ ਕੀਤੇ। ਮਹਾਰਾਜ ਜੀ ਦੇ ਦਰਸ਼ਨ ਹੀ ਬੜੇ ਆਨੰਦ ਵਾਲੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਸੁੱਖਾਂ ਦੀ ਰਾਸ, ਸੁੱਖਾਂ ਦੀ ਪੂੰਜੀ ਪ੍ਰਾਪਤ ਹੁੰਦੀ ਹੈ। ਐਸੇ ਸਤਿਗੁਰੂ ਜੀ ਦੇ ਦੀਦਾਰ ਕੀਤੇ ਹਨ।
ਜਿਨਕੀ ਦਿਸ਼ਾ ਦੇਖ ਗੋਸਾਈ,
ਜਗਤ ਮਾਲਕ ਜਗਤ ਸਾਈ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਲੋਕਾਂ ਵੱਲ ਵੇਖਿਆ ਜਿਹੜੇ ਇੱਥੇ ਰਹਿੰਦੇ ਸੀ ਕਰਤਾਰਪੁਰ ਨਗਰ। ਉਦੋਂ ਨਗਰ ਦਾ ਨਾਂ ਨਹੀਂ ਸੀ ਰੱਖਿਆ ਕਰਤਾਰਪੁਰ, ਉਦਾਂ ਡੇਰਿਆਂ ਵਿਚ ਹੀ ਲੋਕ ਰਹਿੰਦੇ ਸੀ। ਮਹਾਰਾਜ ਜੀ ਨੇ ਜਦੋਂ ਵੇਖਿਆ ਵੀ ਚੱਲ ਕੇ ਆਏ ਨੇ, ਉਨ੍ਹਾਂ ਵੱਲ ਵੇਖ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਪੁਰ ਬਸਾਏ ਬੇਤ ਅਲਾਈ।
ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਅਸੀਂ ਇੱਥੇ ਨਗਰ ਵਸਾਉਣਾ ਚਾਹੁੰਦੇ। ਪੰਜਵੇਂ ਪਾਤਸ਼ਾਹ ਜੀ ਬੜੇ ਮਹਾਨ ਪਰਉਪਕਾਰੀ ਨੇ, ਬਹੁਤ ਸਾਰੇ ਨਗਰ ਸਤਿਗੁਰਾਂ ਨੇ ਵਸਾਏ, ਸਰੋਵਰ ਲਵਾਏ, ਇਸ ਤਰ੍ਹਾਂ ਦੇ ਪਰਉਪਕਾਰ ਪੰਜਵੇਂ ਪਾਤਸ਼ਾਹ ਜੀ ਕਰਦੇ ਰਹੇ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅਸੀਂ ਇੱਥੇ ਇੱਕ ਵੱਡਾ ਸਾਰਾ ਨਗਰ ਵਸਾਉਣਾ ਚਾਹੁੰਦੇ ਹਾਂ।
ਦੀਜੈ ਜਾਚੀ ਹਮਕੋ ਅਮਨੇ,
ਇੱਦਾਂ ਕਰੋ ਸਾਨੂੰ ਮਾਂਗਵੀ ਧਰਤੀ ਦੇ ਦਿਓ, ਇੱਥੇ ਕੁਝ ਜ਼ਮੀਨ ਸਾਨੂੰ ਦੇ ਦਿਓ, ਤਾਂ ਜੋ ਅਸੀਂ ਇੱਥੇ ਤੁਹਾਡੀ ਜ਼ਮੀਨ ਦੇ ਵਿਚ ਨਗਰ ਵਸਾ ਸਕੀਏ। ਜ਼ਿਮੀਦਾਰ ਸੀ ਮਹਾਰਾਜ ਜੀ, ਕਹਿੰਦੇ ਸਾਨੂੰ ਕੁਝ ਕੁ ਜ਼ਮੀਨ ਇੱਥੇ ਦੇ ਦਿਓ, ਤਾਂ ਜੋ ਅਸੀਂ ਇੱਥੇ ਤੁਹਾਡੀ ਉਸ ਮੰਗੀ ਹੋਈ ਜ਼ਮੀਨ ਦੇ ਉੱਤੇ ਨਗਰ ਵਸਾ ਸਕੀਏ।
ਨਗਰੀ ਰਮਨੀ,
ਮਹਾਰਾਜ ਜੀ ਕਹਿੰਦੇ ਜ਼ਮੀਨ ਤੁਹਾਡੀ ਹੋਵੇਗੀ, ਪੈਸਾ ਅਸੀਂ ਖਰਚਾਂਗੇ, ਨਗਰ ਅਸੀਂ ਵਸਾਵਾਂਗੇ, ਤੇ ਬੜਾ ਸੋਹਣਾ ਨਗਰ ਵਸੇਗਾ, ਤੇ ਬੜੀ ਸੋਹਣੀ ਨਗਰੀ ਇੱਥੇ ਅਸੀਂ ਵਸਾਵਾਂਗੇ, ਤੇ ਸੁੰਦਰ ਨਗਰੀ, ਨਾਲੇ ਲਾਂਘੇ ਦੇ ਉੱਤੇ ਨਗਰੀ, ਜਲੰਧਰ ਦੇ ਨੇੜੇ ਪੈਂਦੀ ਨਗਰੀ ਹੋਵੇਗੀ, ਸ਼ਹਿਰ ਦੇ ਨੇੜੇ ਹੈ, ਇਸ ਕਰਕੇ ਤੁਹਾਨੂੰ ਇੱਥੇ ਸਾਰੀਆਂ ਸਹੂਲਤਾਂ ਮਿਲਣਗੀਆਂ, ਸੁੱਖ ਪ੍ਰਾਪਤ ਹੋਣਗੇ, ਇਹੋ ਜੀ ਸੋਹਣੀ ਨਗਰੀ ਅਸੀਂ ਇੱਥੇ ਵਸਾਵਾਂਗੇ।
ਸਭ ਸੁੱਖ ਪ੍ਰਾਪਤ ਹੋਏ ਤੁਹਾਰੇ,
ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ, ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਤੁਹਾਨੂੰ ਕਿਸੇ ਪ੍ਰਕਾਰ ਦੀ ਇਸ ਨਗਰ ਵਿਚ ਦਿੱਕਤ ਨਹੀਂ ਆਵੇਗੀ।
ਗੁਰਪੁਰ ਵਸੈ ਵਧੈ ਵਿਵਹਾਰੇ,
ਗੁਰਪੁਰੀ ਵਸੇਗੀ, ਨਾਲੇ ਇੱਥੇ ਵਪਾਰ ਵਧੇਗਾ, ਵਪਾਰ ਹੋਵੇਗਾ, ਲੋਕ ਗ੍ਰਾਹਕ ਆਉਣਗੇ, ਸੰਗਤਾਂ ਜੁੜਨਗੀਆਂ, ਦੇਸਾਂ ਪ੍ਰਦੇਸਾਂ ਤੋਂ ਸੰਗਤ ਆਇਆ ਕਰੇਗੀ, ਉਹ ਸੰਗਤਾਂ ਦੇ ਨਾਲ ਇੱਥੇ ਵਿਵਹਾਰ ਚੱਲਣਗੇ, ਵਪਾਰ ਵੀ ਚੱਲਿਆ ਕਰਨਗੇ।
ਬਹੁ ਜਨ ਪਰ ਉਪਕਾਰ ਤੁਹਾਰਾ,
ਤੁਹਾਡਾ ਬੜਾ ਵੱਡਾ ਪਰ ਉਪਕਾਰ ਹੋਵੇਗਾ ਜੇ ਤੁਸੀਂ ਜ਼ਮੀਨ ਦੇ ਦਿਓ। ਨਗਰ ਤਾਂ ਅਸੀਂ ਵਸਾਵਾਂਗੇ ਪਰ ਜ਼ਮੀਨ ਸਾਨੂੰ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਜ਼ਮੀਨ ਦੇ ਦਿਓਗੇ ਤੁਹਾਡਾ ਬੜਾ ਲੋਕਾਂ ਤੇ ਪਰਉਪਕਾਰ ਹੋਵੇਗਾ, ਬੜੀ ਦੁਨੀਆਂ ਤੇ ਤੁਹਾਡਾ ਮਹਾਨ ਪਰਉਪਕਾਰ ਹੋਵੇਗਾ।
ਹਰ ਸਫਲ ਹੈ ਗੁਰ ਸੇਵ ਉਦਾਰਾ।
ਨਾਲੇ ਤੁਹਾਡੀ ਸੇਵਾ ਦੇ ਨਾਲ ਜਦੋਂ ਤੁਸੀਂ ਇਹ ਸੇਵਾ ਕਰੋਗੇ ਤੁਹਾਡਾ ਜਨਮ ਵੀ ਸਫਲਾ ਹੋਵੇਗਾ, ਤੁਹਾਡੀ ਜ਼ਿੰਦਗੀ ਸਫਲੀ ਹੋਵੇਗੀ, ਤੁਹਾਡਾ ਜੀਵਨ ਸਵੱਲਾ ਹੋਵੇਗਾ।
ਰਾਹਕ ਸੁਣੇ ਧਿਰਾ ਦੁਇ ਤਿਨਕੇ।
ਖਾਲਸਾ ਜੀ ਉਹ ਜਿਹੜੇ ਜ਼ਿਮੀਂਦਾਰ ਸੀ ਉਹਨਾਂ ਦੀਆਂ ਦੋ ਧਿਰਾਂ ਸੀ, ਦੋਹਾਂ ਧਿਰਾਂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਸੁਣੇ। ਦੋ ਧਿਰਾਂ ਬਣੀਆਂ ਹੋਈਆਂ ਸੀ, ਆਪਸ ਵਿਚ ਪਾਲਟੀ ਬਣੀ ਹੋਈ ਸੀ, ਦੋ ਪਾਲਟੀਆਂ ਵਿਚ ਉਹ ਜ਼ਿਮੀਂਦਾਰ ਵੰਡੇ ਹੋਏ ਸੀ ਅੱਧੇ ਅੱਧੇ ਕਰਕੇ। ਤੇ ਦੋਹਾਂ ਧਿਰਾਂ ਨੇ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਸੁਣੇ,
ਇੱਕ ਧੋਏ ਅਨੁਸਾਰ ਬਚਨ ਕੇ।
ਇੱਕ ਧਿਰ ਨੇ ਤਾਂ ਸਤਿਗੁਰਾਂ ਦੇ ਬਚਨ ਮੰਨ ਲਏ, ਇੱਕ ਧਿਰ ਨੇ ਆਖਿਆ ਮਹਾਰਾਜ ਸਤ ਬਚਨ ਜਿਵੇਂ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ, ਜੇ ਕਹਿੰਦੇ ਹੋ ਤੁਹਾਨੂੰ ਜ਼ਮੀਨ ਚਾਹੀਦੀ ਹੈ ਤੇ ਅਸੀਂ ਆਪਣੀ ਜ਼ਮੀਨ ਤੁਹਾਨੂੰ ਜ਼ਰੂਰ ਭੇਟ ਕਰਾਂਗੇ, ਤੁਸੀਂ ਨਗਰ ਵਸਾ ਕੇ ਐਡਾ ਵੱਡਾ ਪਰਉਪਕਾਰ ਕਰਨਾ ਚਾਹੁੰਦੇ ਹੋ ਤੇ ਅਸੀਂ ਕੁਝ ਵਿੱਚੋਂ ਜ਼ਮੀਨ ਨਹੀਂ ਦੇ ਸਕਦੇ, ਭਲਾ ਮਹਾਰਾਜ ਜੀ ਅਸੀਂ ਤੁਹਾਡੇ ਵਚਨਾਂ ਦੇ ਅਨੁਸਾਰ ਚੱਲਾਂਗੇ। ਏਦਾਂ ਇੱਕ ਧਿਰ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਵਚਨ ਮੰਨ ਲਏ।
ਹੱਥ ਜੋੜ ਕਰ ਬਿਨਾ ਸੁਣਾਏ ਸ੍ਰੀ ਗੁਰੂ ਸਭ ਬਾਸ ਕਰਦਾ ਸ੍ਰੀ ਸਤਿਗੁਰੂ ਰਾਵਰ ਕੀ ਛਾਈ।
ਹੱਥ ਜੋੜ ਕੇ ਇੱਕ ਧਿਰ ਨੇ ਤਾਂ ਬੇਨਤੀ ਵੀ ਕਰ ਦਿੱਤੀ, ਆਖਿਆ ਸਤਿਗੁਰੂ ਜੀ ਇਹ ਸਾਰੀ ਧਰਤੀ ਤੁਹਾਡੀ ਹੈ, ਅਸੀਂ ਤਾਂ ਮਹਾਰਾਜ ਜੀ ਸਿਰਫ ਵਾਹਣ ਖਾਣ ਵਾਲੇ ਹਾਂ, ਅਸਲ ਵਿਚ ਇਸ ਧਰਤੀ ਦੇ ਮਾਲਕ ਹੀ ਤੁਸੀਂ ਹੋ, ਇਹ ਸਾਰੀ ਧਰਤੀ ਸਗਲੀ ਧਰਤੀ ਸਾਧ ਕੀ। ਮਹਾਰਾਜ ਇਹ ਸਾਰੀ ਧਰਤੀ ਹੈ ਹੀ ਸਾਧੂਆਂ ਦੀ, ਮਹਾਂਪੁਰਖਾਂ ਦੀ, ਆਪ ਜੀ ਦੀ ਧਰਤੀ ਹੈ ਸਤਿਗੁਰੂ ਜੀ, ਅਸੀਂ ਤਾਂ ਸਿਰਫ ਵਾਹਣ ਖਾਣ ਵਾਲੇ ਨੌਕਰ ਹਾਂ, ਗੁਲਾਮ ਹਾਂ।
ਨਗਰ ਵਸਾਏ ਪਾਲਣਾ ਕਰੀਏ।
ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਇਹ ਜ਼ਮੀਨ ਜਿੰਨੀ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਲੈ ਲਓ ਤੇ ਨਗਰ ਵਸਾ ਕੇ ਉਸ ਨਗਰ ਦੀ ਪਾਲਣਾ ਵੀ ਕਰੋ। ਮਹਾਰਾਜ ਨਗਰ ਕੱਲਾ ਵਸਾਓ ਨਾ, ਨਗਰ ਵਸਾ ਕੇ ਨਗਰ ਦੀ ਪਾਲਣਾ ਵੀ ਕਰੋ।
ਆਪ ਵਾਸ ਕਰ ਦਾਸ ਉਧਰੀਏ।
ਮਹਾਰਾਜ ਤੁਸੀਂ ਆਪ ਇੱਥੇ ਵਾਸਾ ਕਰੋ, ਆਪ ਇਸ ਨਗਰ ਦੇ ਵਿਚ ਨਿਵਾਸ ਕਰਕੇ ਦਾਸਾਂ ਦਾ ਉਧਾਰ ਕਰੋ, ਸੇਵਕਾਂ ਦੀ ਕਲਿਆਣ ਕਰੋ। ਮਹਾਰਾਜ ਐਸਾ ਤਰਸ ਐਸੀ ਦਇਆ ਮੇਰਾਮਤ ਕਰੋ।
ਦਰਸ਼ਨ ਦਰਸੈ ਆਨੰਦ ਹਮੇਸ਼ਾ।
ਮਹਾਰਾਜ ਅਸੀਂ ਸਦਾ ਤੁਹਾਡੇ ਦਰਸ਼ਨ ਕਰੀਏ ਤੇ ਤੁਹਾਡੇ ਦਰਸ਼ਨ ਕਰਕੇ ਸਾਨੂੰ ਸਦਾ ਆਨੰਦ ਦੀ ਪ੍ਰਾਪਤੀ ਹੋਵੇਗੀ। ਜੇ ਤੁਸੀਂ ਇੱਥੇ ਰਹੋਗੇ, ਨਗਰ ਵਸਾਓਗੇ, ਨਗਰ ਵਿਚ ਰਹੋਗੇ ਤੇ ਸਾਨੂੰ ਤੁਹਾਡੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋਵੇਗਾ, ਅਸੀਂ ਨਾਲੇ ਤੁਹਾਡੇ ਦਰਸ਼ਨ ਕਰਾਂਗੇ, ਨਾਲੇ ਬਚਨ ਸੁਣਾਂਗੇ।
ਹਮ ਤੇ ਅਪਰਨਾ ਭਾਗ ਵਿਸ਼ੇਸ਼ਾ।
ਮਹਾਰਾਜ ਇਹਦੇ ਨਾਲੋਂ ਚੰਗੇ ਭਾਗ ਸਾਡੇ ਹੋਰ ਕਿਹੜੇ ਹੋ ਸਕਦੇ ਨੇ ਕਿ ਜੇ ਤੁਸੀਂ ਆਪ ਇੱਥੇ ਨਗਰ ਵਸਾ ਕੇ ਇੱਥੇ ਨਿਵਾਸ ਕਰੋ, ਇਹਦੇ ਨਾਲ ਤਾਂ ਸਾਡੇ ਭਾਗ ਹੀ ਜਾਗ ਪੈਣਗੇ, ਇਹਦੇ ਨਾਲੋਂ ਸਾਡੇ ਨਾਲੋਂ ਵਿਸ਼ੇਸ਼ ਭਾਗ ਭਲਾ ਹੋਰ ਕਿਹਦੇ ਹੋ ਸਕਦੇ ਨੇ ਜੇ ਤੁਸੀਂ ਕਿਰਪਾ ਕਰਕੇ ਇੱਥੇ ਨਿਵਾਸ ਕਰੋ।
ਸੁਣ ਕਰ ਸਤਿਗੁਰ ਭਏ ਪ੍ਰਸੰਨ।
ਜਦੋਂ ਇੱਕ ਧਿਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਖੁਸ਼ੀ ਕਰੀ ਕੈ ਮਿਰਦੁਲ ਬਚਨ।
ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ, ਬੜੇ ਮਿੱਠੇ ਮਿੱਠੇ ਬਚਨ ਦੇ ਕਰਕੇ ਮਹਾਰਾਜ ਜੀ ਨੇ ਇਨ੍ਹਾਂ ਨੂੰ ਵਰ ਦਿੱਤੇ, ਇੱਕ ਧਿਰ ਵਾਲਿਆਂ ਨੂੰ ਬਚਨ ਕੀਤੇ।
ਦੂਸਰ ਧਿਰ ਕੋ ਬੂਝਿਓ ਜਵੈ ਸ਼ਰਧਾ ਅਲਪਨਾ ਸੀਮੈ।
ਇੱਕ ਧਿਰ ਨੇ ਤਾਂ ਕਹਿ ਦਿੱਤਾ ਮਹਾਰਾਜ ਜੀ ਜ਼ਮੀਨ ਤੁਹਾਡੀ ਹੈ, ਜਿੰਨੀ ਜ਼ਮੀਨ ਲੈਣੀ ਲੈ ਲਓ, ਪਰ ਜਿਹੜੀ ਦੂਜੀ ਧਿਰ ਸੀ ਨਾ ਉਹ ਨਿਸ਼ਰਧਕ ਸੀ, ਉਹਨਾਂ ਦੇ ਮਨ ਚ ਕੋਈ ਸ਼ਰਧਾ ਭਾਵਨਾ ਨਹੀਂ ਸੀ ਸਤਿਗੁਰਾਂ ਜੀ ਦੇ ਪ੍ਰਤੀ, ਉਹ ਨਿਸ਼ਰਧਕ ਸਨ, ਸ਼ਰਧਾ ਵਿਹੋਣੇ ਸਨ। ਉਹ ਉਸ ਵੇਲੇ ਬੋਲੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਸ਼ਰਧਾਹੀਨ ਕੈਤ ਬੇਪਾਤਵੈ।
ਉਹ ਸ਼ਰਧਾਹੀਣੇ ਬੋਲ ਬੋਲੇ, ਜਿਹੜੇ ਸ਼ਰਧਾ ਤੋਂ ਵਿਹੋਣੇ ਬੋਲ ਸਨ, ਉਹ ਬੋਲ ਦੂਜੀ ਧਿਰ ਨੇ ਕਹੇ ਮਹਾਰਾਜ ਜੀ ਨੂੰ।
ਹਮਰੇ ਮਾਨਵ ਅਹੈ ਕਨੇਰੇ ਅਵਨੀ ਅਲਪ ਨਮੀ ਵੈਰੇ।
ਕਹਿਣ ਲੱਗੇ ਗੁਰੂ ਜੀ ਸਾਨੂੰ ਮਾਫ ਕਰਨਾ, ਅਸੀਂ ਨੀ ਜ਼ਮੀਨ ਦੇ ਸਕਦੇ। ਉਨ੍ਹਾਂ ਨੇ ਸਿੱਧਾ ਇਨਕਾਰ ਕਰ ਦਿੱਤਾ, ਕਹਿੰਦੇ ਜੀ ਸਾਡੇ ਬੰਦੇ ਬਹੁਤੇ ਨੇ, ਸਾਡੀ ਗਿਣਤੀ ਜ਼ਿਆਦਾ ਹੈ ਤੇ ਥੋੜੀ ਜਗ੍ਹਾ ਵਿਚ ਸਾਡੇ ਬੰਦੇ ਤਾਂ ਪਹਿਲਾਂ ਹੀ ਨਹੀਂ ਮੇਵਦੇ ਤੇ ਤੁਹਾਨੂੰ ਵਿਚੋਂ ਜ਼ਮੀਨ ਕਿਵੇਂ ਦੇ ਦੀ। ਸਾਡੇ ਕੋਲ ਤਾਂ ਪਹਿਲਾਂ ਹੀ ਜ਼ਮੀਨ ਥੋੜੀ ਆ, ਬੰਦੇ ਸਾਡੇ ਕੋਲ ਜ਼ਿਆਦਾ ਨੇ। ਮਹਾਰਾਜ ਅਸੀਂ ਤੁਹਾਨੂੰ ਜ਼ਮੀਨ ਨਹੀਂ ਦੇ ਸਕਦੇ, ਮਹਾਰਾਜ ਸਾਡੇ ਤਾਂ ਬੰਦੇ ਪਹਿਲਾਂ ਹੀ ਜ਼ਿਆਦਾ ਨੇ, ਮੇਮਦੇ ਹੀ ਨਹੀਂ ਜ਼ਮੀਨ ਦੇ ਵਿੱਚ, ਜ਼ਮੀਨ ਅੱਗੇ ਸਾਡੇ ਕੋਲ ਥੋੜੀ ਹੈ, ਇਸ ਕਰਕੇ ਮਹਾਰਾਜ ਅਸੀਂ ਤਾਂ ਨਹੀਂ ਤੁਹਾਨੂੰ ਜ਼ਮੀਨ ਦੇ ਸਕਦੇ, ਭੇਟ ਕਰ ਸਕਦੇ।
ਇਹ ਸਾਚੀ ਕਹਿ ਗਿਰਾ ਤੁਮੋਤੇ,
ਤੁਹਾਨੂੰ ਲਾਰਾ ਵੀ ਨਹੀਂ ਲਾਉਂਦੇ, ਅਸੀਂ ਤਾਂ ਸੱਚੋ ਸੱਚ ਤੁਹਾਨੂੰ ਬਚਨ ਦੱਸ ਦਿੱਤਾ ਵੀ ਅਸੀਂ ਜ਼ਮੀਨ ਨਹੀਂ ਦੇ ਸਕਦੇ। ਆ ਦੂਜੀ ਧਿਰ ਵਾਲੇ ਦੇ ਸਕਦੇ ਨੇ ਤਾਂ ਦੇ ਦੇਣ, ਪਰ ਅਸੀਂ ਨਹੀਂ ਮਹਾਰਾਜ ਜੀ ਤੁਹਾਨੂੰ ਜ਼ਮੀਨ ਦੇ ਸਕਦੇ, ਸਾਡੇ ਬੰਦੇ ਜ਼ਿਆਦਾ ਨੇ, ਥੋੜੀ ਜਗ੍ਹਾ ਤੇ ਥੋੜੀ ਜਗ੍ਹਾ ਵਿੱਚ ਉਹ ਪਹਿਲਾਂ ਹੀ ਨਹੀਂ ਮੇਮ ਦੇ ਸਮਾਉਂਦੇ।
ਸੁਣ ਗੁਰ ਬੋਲੇ ਸਹਿਜ ਸੁਭਾਏ, ਨਾਲ ਥੋੜੇ ਛਿਤ ਬੋ ਰਹਿ ਜਾਏ।
ਦੂਜੀ ਧਿਰ ਵਾਲਿਆਂ ਨੇ ਏਦਾਂ ਕੋਰਾ ਜਵਾਬ ਦੇ ਦਿੱਤਾ ਨਾ ਸਤਿਗੁਰਾਂ ਨੂੰ, ਤੇ ਸੁਣ ਕੇ ਪੰਜਵੇਂ ਪਾਤਸ਼ਾਹ ਜੀ ਸਹਿਜ ਸੁਭਾਏ ਸੁੱਤੇ ਸਿੱਧੀ ਬੋਲੇ। ਮਹਾਰਾਜ ਜੀ ਕਹਿੰਦੇ ਵੀ ਜ਼ਮੀਨ ਤਾਂ ਓਨੀ ਰਹੇਗੀ, ਬੰਦੇ ਤੁਹਾਡੇ ਥੋੜੇ ਹੋ ਜਾਣਗੇ, ਜ਼ਮੀਨ ਤਾਂ ਓਨੀ ਰਹਿਣੀ ਹੈ। ਹਾਂ ਇਹ ਹੋ ਸਕਦਾ ਵੀ ਬੰਦੇ ਤੁਹਾਡੇ ਥੋੜੇ ਹੋ ਜਾਣਗੇ, ਨਰ ਤੁਹਾਡੇ ਥੋੜੇ ਹੋ ਜਾਣਗੇ, ਜਿਨ੍ਹਾਂ ਦਾ ਤੁਹਾਨੂੰ ਮਾਣ ਹੈ ਨਾ ਕਿ ਸਾਡੇ ਬੰਦੇ ਜ਼ਿਆਦਾ ਨੇ, ਜ਼ਮੀਨ ਥੋੜੀ ਹੈ। ਮਹਾਰਾਜ ਕਹਿੰਦੇ ਜ਼ਮੀਨ ਤਾਂ ਬਹੁਤੀ ਰਹੇਗੀ, ਪਰ ਤੁਸੀਂ ਥੋੜੇ ਹੋ ਜਾਓਗੇ, ਤੁਹਾਡੀ ਗਿਣਤੀ ਜ਼ਰੂਰ ਘਟ ਜਾਏਗੀ।
ਨਾਲ ਥੋੜੇ ਛਿਤ ਬੋ ਰਹਿ ਜਾਏ,
ਨਾਲ ਥੋੜੇ ਰਹਿਣਗੇ ਤੇ ਜ਼ਮੀਨ ਬਹੁਤੀ ਰਹਿ ਜਾਏਗੀ।
ਪ੍ਰਾਣੀ ਬਿਨ ਸੰਹਾਰ ਸਦਾਏ, ਅਵਨੀ ਰਹਿ ਸਥਿਰ ਇਸ ਭਾਏ।
ਜਿਹੜੇ ਬੰਦੇ ਨੇ, ਪ੍ਰਾਣੀ ਨੇ, ਉਹ ਤਾਂ ਸਦਾ ਬਿਨਸਣਹਾਰ ਨੇ, ਬਿਨਸਣੇ ਹੀ ਬਿਨਸਣੇ ਨੇ, ਅੱਜ ਨਹੀਂ ਤਾਂ ਕੱਲ ਨੂੰ ਬਿਨਸੀ ਜਾਣੇ ਨੇ। ਜ਼ਮੀਨ ਇੱਥੇ ਰਹਿਣੀ, ਇਸ ਜ਼ਮੀਨ ਤੇ ਰਹਿਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੇ ਬਿਨਸ ਜਾਣਾ। ਜਿੱਤ ਆਸਣ ਹਮ ਬੈਠੇ ਕੀਤੇ ਬੈਸ ਗਿਆ, ਪਤਾ ਨੀ ਕਿੰਨੇ ਕ ਪਹਿਲਾਂ ਵੀ ਇਸ ਜ਼ਮੀਨ ਤੇ ਬਹਿ ਬਹਿ ਕੇ ਚਲੇ ਗਏ, ਮਾਲਕ ਬਣ ਬਣ ਕੇ ਚਲੇ ਗਏ, ਕਿੰਨੇ ਚਲੇ ਜਾਣੇ ਨੇ। ਮਹਾਰਾਜ ਕਹਿੰਦੇ ਜ਼ਮੀਨ ਤਾਂ ਅਵਨੀ ਤਾਂ ਇੱਥੇ ਹੀ ਸਥਿਰ ਰਹਿਣੀ ਹੈ, ਪਰ ਜਿਹੜੇ ਪ੍ਰਾਣੀ ਨੇ, ਬੰਦੇ ਨੇ, ਉਹ ਬਿਨਸਣ ਵਾਲੇ ਨੇ, ਬਿਨਸਣ ਹਾਰ ਨੇ ਸਦਾ।
ਜਿਸ ਦਿਸ਼ ਅਧਿਕ ਧਰਾ ਤਿੰਨ ਦੀਨ,
ਜਿਹਨੇ ਬਚਨ ਕੀਤਾ ਵੀ ਜਿਸ ਪਾਸਿਓ ਜ਼ਮੀਨ ਇਹਨਾਂ ਇੱਕ ਧਿਰ ਵਾਲਿਆਂ ਨੇ, ਪਹਿਲੀ ਧਿਰ ਵਾਲਿਆਂ ਨੇ ਜਿਧਰੋਂ ਜ਼ਮੀਨ ਦਿੱਤੀ ਹੈ,
ਬਦਾ ਬ੍ਰਿੰਦ ਮਾਨਵ ਕੋ ਚੀਨ,
ਨੇ ਬਚਨ ਕੀਤਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਆ ਉਹ ਵਧਣਗੇ, ਉਹ ਬਹੁਤ ਜ਼ਿਆਦਾ ਵਧਣ ਫੁੱਲਣਗੇ, ਪਰ ਜਿਨ੍ਹਾਂ ਨੇ ਨਾ ਕੀਤੀ ਆ ਉਹ ਘਟਣਗੇ। ਜ਼ਮੀਨ ਉਹਨਾਂ ਦੀ ਇੱਥੇ ਹੀ ਰਹਿ ਜਾਣੀ ਹੈ ਭਾਈ, ਬੰਦੇ ਜ਼ਰੂਰ ਬਿਨਸਣਗੇ। ਏਦਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਜ਼ਮੀਨ ਭੇਟ ਕੀਤੀ ਉਹਨਾਂ ਨੂੰ ਵਰ ਦਿੱਤਾ, ਜਿਨ੍ਹਾਂ ਨੇ ਇਨਕਾਰ ਕੀਤਾ ਉਹਨਾਂ ਨੂੰ ਸੁੱਤੇ ਸਿੱਧੇ ਸੁਭਾਵਕ ਹੀ ਇਹੋ ਜਿਹਾ ਕੜਵਾ ਬਚਨ ਹੋ ਗਿਆ। ਇਹ ਵੀ ਸਰਾਪ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਭਾਵਕ ਬਚਨ ਕਹੇ ਨੇ, ਜਿਹੜੀ ਉਹਨਾਂ ਦੀ ਹਾਲਤ ਹੋਣੀ ਸੀ, ਜਿਹੜੀ ਹੋਣੀ ਵਰਤਣੀ ਸੀ ਨਾ ਉਹਨਾਂ ਨਾਲ, ਉਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਆਪਣੀ ਰਸਨਾ ਤੋਂ ਕਹਿ ਦਿੱਤੇ। ਏਦਾਂ ਵਰ ਤੇ ਸਰਾਪ ਦੋਵਾਂ ਜ਼ਮੀਂਦਾਰਾਂ ਨੂੰ ਹੋਏ।
ਨਗਰ ਬਸਾਮਨ ਕੋ ਚਿਤ ਚਾਹਕ,
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਧਿਰ ਕੋਲੋਂ ਜ਼ਮੀਨ ਲੈ ਲਈ, ਜਿੰਨੀ ਜ਼ਮੀਨ ਉਹਨਾਂ ਨੇ ਦਿੱਤੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਲੈ ਲਈ, ਦੂਜੀ ਧਿਰ ਵਾਲਿਆਂ ਨੇ ਨਾ ਹੀ ਰੱਖੀ, ਉਹਨਾਂ ਨੇ ਜ਼ਮੀਨ ਨਹੀਂ ਦਿੱਤੀ। ਉਸ ਪਾਸੇ ਗੁਰੂ ਸਾਹਿਬ ਨੇ ਨਗਰ ਵੀ ਨਹੀਂ ਵਸਾਇਆ, ਇੱਕ ਪਾਸੇ ਮਹਾਰਾਜ ਜੀ ਨਗਰ ਵਸਾਉਣ ਦੀ ਇੱਛਾ ਕਰਦੇ ਨੇ।
ਡੇਰੇ ਕੋ ਮੁਕਾਮ ਕਰ ਰਹੇ,
ਮਹਾਰਾਜ ਜੀ ਨੇ ਡੇਰਾ ਰੱਖਿਆ ਸ਼ੱਕਰ ਗੰਗ ਜਿੱਥੇ ਖੂਹ ਹੈ ਉਹਦੇ ਨੇੜੇ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਡੇਰਾ ਤੇ ਮੁਕਾਮ ਰੱਖਿਆ।
ਇੱਕ ਦੋ ਦਿਨ ਬੀਤੇ ਜਬ ਲਏ,
ਜਦੋਂ ਇੱਕ ਦੋ ਦਿਨ ਬੀਤ ਗਏ, ਰੂਪ ਰੇਖਾ ਬਣਾ ਲਈ ਕਿ ਨਗਰ ਕਿਵੇਂ ਵਸਾਉਣਾ, ਕਿੱਥੇ ਮਕਾਨ ਬਣਾਉਣੇ ਨੇ, ਕਿੱਥੇ ਆਪਣਾ ਮਕਾਨ ਬਣਾਉਣਾ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਰੀ ਰੂਪ ਰੇਖਾ ਨਗਰ ਵਸਾਉਣ ਦੀ ਬਣਾ ਲਈ।
ਬੇਲਦਾਰ ਬੁਲਵਾਏ ਮਜ਼ੂਰ,
ਮਹਾਰਾਜ ਜੀ ਨੇ ਫਿਰ ਬੇਲਦਾਰ ਮੰਗਾਏ, ਨੀਹਾਂ ਪੁੱਟਣ ਵਾਲੇ ਮਜ਼ਦੂਰ ਬੁਲਾ ਲਏ, ਕਾਮੇ ਬੁਲਾ ਲਏ, ਜਿਨ੍ਹਾਂ ਨੇ ਆ ਕੇ ਨਗਰ ਦੀ ਵਸਾਉਣ ਦੀ ਸੇਵਾ ਕਰਨੀ ਹੈ।
ਫਿਰ ਕੇ ਅਬ ਲੋਕਿਓ ਬਲ ਛਲ ਰੂਰ,
ਮਹਾਰਾਜ ਜੀ ਨੇ ਪਹਿਲਾਂ ਸਾਰੀ ਜਗ੍ਹਾ ਨੂੰ ਫਿਰ ਕੇ ਵੇਖਿਆ, ਭਲੀ ਪ੍ਰਕਾਰ ਨਾਲ ਸਾਰੀ ਜਗ੍ਹਾ ਵੇਖ ਕੇ ਭਲਾ ਸਥਾਨ ਭਾਲ ਕੀਤੀ।
ਭਾਈ ਬਿਰਦ ਭਗਤ ਤੇ ਆਦਿ,
ਸਤਿਗੁਰਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਵੀ ਸੀ, ਭਾਈ ਭਗਤੂ ਜੀ ਵਰਗੇ ਬੜੇ ਬੜੇ ਉੱਚੀ ਅਵਸਥਾ ਦੇ ਮਾਲਕ ਸਿੱਖ, ਉਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਸਨ।
ਜੀ ਗੁਰੂ ਦਰਸ਼ਨ ਤੇ ਅਹਿਲਾਦ,
ਜਿਨ੍ਹਾਂ ਦੇ ਮਨ ਵਿੱਚ ਗੁਰੂ ਦਰਸ਼ਨਾਂ ਦਾ ਬੜਾ ਭਾਰੀ ਅਹਿਲਾਦ ਹੈ, ਗੁਰੂ ਦੇ ਦਰਸ਼ਨਾਂ ਦੀ ਬੜੀ ਭਾਰੀ ਖੁਸ਼ੀ, ਚਾਓ ਤੇ ਉਮਾ ਭਰਿਆ ਹੋਇਆ,
ब्रिंद प्रसाद मधुर अनवायो श्री नानक को पूरब त्यायो।
पहला जगह भली स्थान वेख के सब तो पहला महाराज जी ने अपने मकान वास्ते टक लाउणा सी नगर वसाउण लई तो सतगुरु जी ने पहला मठियाई मंगवाई। मठियाई मंगवा के रख के धन धन श्री गुरु नानक साहब जी का ध्यान धारण किया। महाराज गुरु नानक साहब के चरण मनाए, वड्डियां सतगुरां दे चरण मनाए हन ध्याए हन।
सर्व गुरन को सिमरे नाम,
सारे गुरुआं दा नाम सिमरिया। धन गुरु नानक पातशाह, धन श्री गुरु अंगद देव साहब जी, धन गुरु अमरदास जी, धन गुरु रामदास जी महाराज।
कर अरदास रीते ब्रह्मा,
चारा सतगुरां दे नां लै के अरदास कीती। महाराज तुहाडी दया मया नाल कृपा नाल नगर वसाउण लगे आ, आप जी कृपा करके आप विच साखी रूप हो के वरत के इन्हां कारजां नूं संपन्न कराओ। एदां सतगुरां दे चरणां विच अरदास कीती है।
सतगुर सहित शीश को न्याए,
बाबा बुड्ढा साहब जी होणा ने अरदास कीती। अरदास करके सतगुरां दे समेत सारे सिखां ने शीश झुका के मत्था टेकिया।
सभीन मैं प्रसाद बरताए,
जेड़ी मठियाई सी कड़ा प्रसाद दी देग सी ओ सारिआं विच वंडी है, सारिआं विच प्रसाद वंडिया है।
बेलदार को आए सदई,
महाराज जी ने बेलदारां नूं जेड़े मजदूर आए सी नीहां पुट्टण वाले उना नू महाराज जी ने आग्या कीते हुक्म कीता।
करो कोट जोंदी शिदिड मई,
महाराज जी ने आख्या पहला चारे पासे किले दी कंध बनाओ, क्योंकि नगर वसाउण तो पहला चारे पासे कोट बनाया जांदा सी ता जो जे किते पानी आवे दरिया दा हड़ आवे ते ओदे तो बचा कीता जा सके। चारे पासे महाराज जी ने कंध उसारन वास्ते हुक्म कीता।
सुन गुरु हुक्म सो कसी उभारे,
सतगुरु जी दा हुक्म सुन के बेलदार ने सब तो पहला बेलदार ने कई चुकी और कई चुक के टक मारिया।
अवनी मैं मारे,
जमीन पुटन वास्ते जोर नाल जदों जमीन विच कई दा वार कीता, कई दा टक लाया।
हाली ओ तप गिया गिर परे,
शरीर हिल गया ते बेलदार ने जेड़ी पग बन्नी सी सिर ते ओ पग लै के थले डिग पई। जदों ने नगर दी नीह रखण वास्ते सब तो पहला टक लाया ना बेलदार ने, ते बेलदार ने टक लाया ते सिर हिल गया ते सिर तो पग लथ के जमीन ते डिग पई।
सब लोकन मन संसा करे,
पग लै के डिग पई, कईयां दे मन च संसा पै गया भी ए तां माड़ा शगन हो गया, पग लै के डिग पई है ए तां बद शगन हो गया। एदा कईयां दे मन दे विच उस वेले संसा हो गया।
श्री अर्जन सब और की जाने, मुस्कावत बोले गुण खाने।
गुरु अर्जन देव साहब जी जान गए सारियां दे मन दी, जदों वेख्या भी सारियां दे मन च संसा पै गया है तो सतगुरु जी जानी जान जान गए। उस वेले फिर महाराज पंजवें पातशाह जी बोले सारियां दा संसा निवृत करन वास्ते।
चढ़ी कमान जो चढ़ इत आवे, सो उतराए अपन कर जावे।
महाराज जी कहंदे सिखो संसा ना करो, जे कोई कमान चढ़ा के इस नगर वल चढ़ के आएगा ना, वो अपनी कमान उतरवा के इस नगर तो वापस मुड़ेगा, जिवें आएगा उदा ही वापस मुड़ेगा। वो इस नगर दा वाल भी विंगा नहीं होवेगा, जेड़ा कमान चढ़ा के इस नगर ते चढ़ के आवेगा वो अपनी कमान उतरवा के इथों घर जावेगा।
जंग जीत बेक ए थान,
ए तां जगह ही बड़ी श्रेष्ठ है, इत्थे तां आउण वाले समय च असीं जंग जितने हन।
मरे तुरक होए बेईमान,
बड़े तुरकां ने बेईमान हो के मरना, बेईमान हो के बड़े तुरकां दी मौत होनी है।
गुरु घर की अवचल है नीम,
गुरु घर दी जेड़ी नीम है वो तां अवचल ही रहेगी, चलाए मान नहीं होवेगी, अवचल होके रहेगी।
जाए न कब हो रहस दीव,
गुरु घर दी नीम ना इत्थे किसे प्रकार दा कोई नुकसान नहीं होवेगा, इत्थे सदीव काल लई नीम रहेगी, जेड़ा चढ़ के आवेगा इस नगर ते उतर के वापस जावेगा।
इनके सबको भरम निवारा,
इदा बचन कह के पंजवें पातशाह ने सारे सिखां दा भरम निवारण कीता। ਜਿਨ੍ਹਾਂ ਦੇ ਮਨ ਚ ਭਰਮ ਪੈ ਗਿਆ ਸੀ ਨਾ ਪੱਗ ਡਿੱਗਣ ਕਰਕੇ, ਮਹਾਰਾਜ ਜੀ ਦੇ ਬਚਨਾਂ ਨਾਲ ਸਾਰਿਆਂ ਦੇ ਭਰਮ ਦੀ ਨਿਵਿਰਤੀ ਹੋ ਗਈ।
ਲਗੇ ਮਜ਼ਦੂਰ ਕਰਨ ਗੁਣ ਕਾਲਾ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਮਜ਼ਦੂਰ ਲੱਗ ਗਏ ਸੇਵਾ ਵਿਚ, ਕਾਰ ਕਰਨ ਵਾਸਤੇ ਜੁੜ ਗਏ।
ਪੂਰੀ ਕੋਟ ਰਜ ਮ੍ਰਿਤਕਾ ਸੰਗ,
ਪਹਿਲਾਂ ਤਾਂ ਨਗਰ ਦੀ ਮਿੱਟੀ ਜਿਹੜੀ ਨੀਹਾਂ ਵਿਚੋਂ ਪੁੱਟੀ ਵਿਚਕਾਰਲੇ ਪਾਸੇ ਸੁੱਟੀ ਜਾਂਦੇ ਵੀ ਤਾਂ ਜੋ ਉੱਚਾ ਕੋਟ ਤਿਆਰ ਹੋ ਸਕੇ।
ਕਿਉਂ ਦਿਸ਼ਮੇ ਪਰ ਚਿਰੇ ਛੰਗ,
ਚਾਰੇ ਪਾਸਿਓਂ ਬੜੀ ਸੋਹਣੇ ਢੰਗ ਨਾਲ ਦੀਵਾਰ ਕੀਤੀ ਗਈ, ਕਿਲੇ ਵਾਂਗਰ ਕਹਿੰਦੇ ਜਿਵੇਂ ਕਿਲਾ ਬਣਾਈ ਦਾ, ਏਦਾਂ ਚਾਰੇ ਪਾਸੇ ਨਗਰ ਦੀ ਜਿਵੇਂ ਫਿਰਨੀ ਬਣਦੀ ਹੈ ਏਦਾਂ ਦੀਵਾਰ ਬਣਾਈ ਗਈ।
ਔਰ ਹੁਕਮ ਕਰ ਚਿੰਨ ਵੇਖੀਏ,
ਪਹਿਲਾਂ ਦੀਵਾਰ ਚਿਣੀ ਗਈ, ਕੋਟ ਬਣ ਕੇ ਜਦੋਂ ਤਿਆਰ ਹੋ ਗਿਆ, ਫਿਰ ਮਹਾਰਾਜ ਜੀ ਨੇ ਆਗਿਆ ਕੀਤੀ ਹੁਣ ਮਕਾਨ ਬਣਾਓ, ਹੁਣ ਅੰਦਰ ਜਿਹੜੇ ਘਰ ਬਣਾਉਣੇ ਸ਼ੁਰੂ ਕਰੋ।
ਸੁੰਦਰ ਨਾਮ ਗੁਰੂ ਤਬ ਧਰਿਓ,
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਦਰ ਮਕਾਨ ਬਣਾਉਣੇ ਸ਼ੁਰੂ ਕੀਤੇ, ਫਿਰ ਇਸ ਨਗਰ ਦਾ ਨਾਮ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਰੱਖਿਆ। ਆਪ ਆਪਣੇ ਮੁਬਾਰਕ ਮੁਖਾਰ ਬਿੰਦ ਤੋਂ ਮਹਾਰਾਜ ਜੀ ਨੇ ਇਸ ਨਗਰ ਦਾ ਨਾਮ ਰੱਖਿਆ
ਕਰਤਾਰਪੁਰਾ ਸਭ ਬੀਚ।
ਮਹਾਰਾਜ ਜੀ ਕਹਿੰਦੇ ਇਸ ਨਗਰ ਦਾ ਨਾਂ ਹੈ ਸ੍ਰੀ ਕਰਤਾਰਪੁਰਾ, ਇਸ ਨਗਰ ਦਾ ਨਾਂ ਹੈ ਕਰਤਾਰਪੁਰਾ। ਇਸ ਨਗਰ ਦੇ ਅੰਦਰ
ਭਾਵੇਂ
ਕੋਈ ਉੱਚਾ ਨੀਵਾਂ, ਸਾਰਿਆਂ ਵਿਚ ਨਗਰ ਦਾ ਨਾਮ ਬਿਦਤ ਹੋਵੇਗਾ, ਇਸ ਨਗਰ ਦਾ ਨਾਮ ਸਾਰਿਆਂ ਵਿਚ ਪ੍ਰਗਟ ਹੋਵੇਗਾ।
ਸ੍ਰੀ ਅਰਜਨ ਪੁਨ ਲੋਕ ਬੁਲਾਏ,
ਏਦਾਂ ਫਿਰ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਮਕਾਨ ਬਣਨੇ ਤਿਆਰ ਹੋ ਗਏ, ਤੇ ਫਿਰ ਖਾਲਸਾ ਜੀ ਮਹਾਰਾਜ ਜੀ ਨੇ ਲੋਕਾਂ ਨੂੰ ਸੱਦਿਆ, ਇਸ ਨਗਰ ਵਿਚ ਵਸਾਉਣ ਵਾਸਤੇ ਬਹੁਤ ਸਾਰੇ ਸਿੱਖਾਂ ਨੂੰ ਬੁਲਾਇਆ,
ਮਾਨ ਦਾਨ ਦੇ ਘਨੇ ਵਸਾਏ,
ਉਹਨਾਂ ਨੂੰ ਮਾਨ ਤੇ ਦਾਨ ਦੇ ਕੇ ਸਤਿਗੁਰਾਂ ਨੇ ਭਲੀ ਪ੍ਰਕਾਰ ਨਾਲ ਇਸ ਨਗਰ ਵਿਚ ਆਪ ਮਕਾਨ ਤਿਆਰ ਕਰਵਾ ਕੇ ਉਹਨਾਂ ਨੂੰ ਉਹਨਾਂ ਮਕਾਨਾਂ ਵਿਚ ਵਸਾਇਆ ਹੈ।
ਬੜੇ ਉਹ ਬਾਜ਼ਾਰ ਸਗਨਿਆ ਸੁੰਦਰ,
ਬਾਜ਼ਾਰ ਵੀ ਬਣ ਗਿਆ ਕਰਤਾਰਪੁਰ ਨਗਰ ਦੇ ਵਿਚ, ਦੁਕਾਨਾਂ ਬਣ ਗਈਆਂ, ਬਾਜ਼ਾਰ ਬੜਾ ਸੁੰਦਰ ਬਣ ਕੇ ਤਿਆਰ ਹੋਇਆ।
ਬਣਨ ਲੱਗੇ ਪੁਨਪੁਰ ਮੈਂ ਮੰਦਰ,
ਹੁਣ ਕਈ ਲੋਕ ਆਪ ਆ ਕੇ ਆਪਣੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਜਾਣ ਕੇ ਵੀ ਗੁਰੂ ਦੀ ਵਸਾਈ ਹੋਈ ਨਗਰੀ ਹੈ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਰ ਵਸਾਇਆ, ਇਸ ਕਰਕੇ ਬੜੇ ਪਿਆਰ ਨਾਲ ਕਈਆਂ ਨੇ ਆਪ ਆ ਕੇ ਨਗਰ ਦੇ ਵਿਚ ਮਕਾਨ ਬਣਾਉਣੇ ਉਸਾਰਨੇ ਸ਼ੁਰੂ ਕੀਤੇ ਨੇ।
ਧਨੀ ਰੰਗ ਧਨ ਕੇ ਅਨੁਸਾਰਾ,
ਜਿਹੜੇ ਧਨੀ ਨੇ ਜਾਂ ਜਿਹੜੇ ਗਰੀਬ ਨੇ ਧਨ ਦੇ ਅਨੁਸਾਰ ਚੱਲਣ ਵਾਲੇ ਹਨ,
ਅਲਪ ਵਿਸਾਲ ਰਚਿਆ ਘਰ ਬਾਰਾ,
ਉਹ ਆ ਕੇ ਆਪਣੇ ਆਪਣੇ ਬਿੱਤ ਮੁਤਾਬਕ, ਜਿਹੜਾ ਕੋਈ ਵੱਡਾ ਮਕਾਨ ਬਣਾ ਸਕਦਾ ਉਹ ਧਨ ਮੁਤਾਬਕ ਵੱਡਾ ਬਣਾ ਲੈਂਦਾ, ਜੇ ਕੋਈ ਗਰੀਬ ਹੈ ਉਹ ਛੋਟਾ ਮਕਾਨ ਬਣਾਉਂਦਾ, ਏਦਾਂ ਸਾਰੇ ਆਪੋ ਆਪਣੇ ਮਕਾਨ ਉਸਾਰ ਰਹੇ ਨੇ, ਬਣਾ ਰਹੇ ਨੇ।
ਬਨਕ ਲੱਗੇ ਵਿਵਹਾਰ ਕਰਨ ਕੋ,
ਜਿਹੜੇ ਬਾਣੀਏ ਵਪਾਰੀ ਸਨ ਉਹਨਾਂ ਦੇ ਵਪਾਰ ਵੀ ਚੰਗੇ ਚੱਲ ਪਏ, ਦੁਕਾਨਦਾਰੀਆਂ ਵੀ ਚੰਗੀਆਂ ਚੱਲ ਪਈਆਂ।
ਲੇਸ ਲਾਭ ਹੋਏ ਗੁਰੂ ਸ਼ਰਨ ਕੋ,
ਸਤਿਗੁਰਾਂ ਦੀ ਸ਼ਰਨ ਵਿਚ ਪੈ ਕੇ ਬੜਾ ਭਾਰੀ ਲਾਭ, ਬੜਾ ਭਾਰੀ ਲਾਹਾ ਬਾਣੀਏ ਪ੍ਰਾਪਤ ਕਰਨ ਲੱਗੇ, ਜਿਹੜੇ ਦੁਕਾਨਦਾਰ ਬਣੀਏ ਆਦਿਕ ਸਨ ਉਹ ਵਪਾਰ ਕਰਨ ਲੱਗੇ।
ਇਸ ਪ੍ਰਕਾਰ ਪੁਰ ਗੁਰੂ ਵਸਾਇਓ,
ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਨਗਰ ਵਸਾਇਆ, ਇਸ ਤਰ੍ਹਾਂ ਮਹਾਰਾਜ ਜੀ ਨੇ ਕਰਤਾਰਪੁਰ ਨਗਰ ਦੀ ਨੀਂਹ ਰੱਖ ਕੇ ਨਗਰ ਵਸਾਇਆ।
ਬਾਕ ਉਚਾਰਿਓ ਬਿਦਤ ਦਿਖਾਇਓ,
ਔਰ ਜਿਹੜਾ ਬਚਨ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ ਉਹ ਬਚਨ ਪ੍ਰਗਟ ਕਰਕੇ ਵੀ ਵਿਖਾਇਆ, ਜਿਹੜਾ ਬਚਨ ਸਤਿਗੁਰਾਂ ਨੇ ਕਿਹਾ ਸੀ ਨਾ ਉਹ ਬਚਨ ਮਹਾਰਾਜ ਜੀ ਨੇ ਪ੍ਰਗਟ ਕਰਕੇ ਵੀ ਵਿਖਾਇਆ, ਉਹ ਸੱਚ ਵੀ ਹੋਇਆ।
ਵਰ ਅਰ ਸਰਾਪ ਰਾਹਕਨ ਜੁਏ,
ਜਿਹੜਾ ਵਰ ਸਰਾਪ ਦਿੱਤਾ ਸੀ ਜ਼ਿਮੀਦਾਰਾਂ ਨੂੰ, ਇੱਕ ਧਿਰ ਨੂੰ ਵਰ ਦਿੱਤਾ ਸੀ, ਦੂਜੀ ਧਿਰ ਨੂੰ ਸਰਾਪ ਦਿੱਤਾ ਸੀ, ਜਿਨ੍ਹਾਂ ਨੇ ਜ਼ਮੀਨ ਦੇਣ ਤੋਂ ਇਨਕਾਰ ਕੀਤਾ ਸੀ ਉਹਨਾਂ ਨੂੰ ਸਰਾਪ ਮਿਲਿਆ। ਕਹਿੰਦੇ ਉਹ ਜਿਹੜਾ ਵਰ ਤੇ ਸਰਾਪ ਮਹਾਰਾਜ ਜੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਦਿੱਤਾ,
ਕਹੇ ਜਥਾ ਦੇਖੇ ਬ੍ਰਿਗ ਸੋਏ,
ਉਹ ਬਜੁਰਗ ਦੱਸ ਰਹੇ ਨੇ, ਕਹਿੰਦੇ ਹੇ ਗੁਰੂ ਹਰਿਰਾਏ ਸਾਹਿਬ ਜੀ, ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਉਹਨਾਂ ਦਾ ਨਾਸ ਕਿਵੇਂ ਹੋਇਆ, ਤੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਵਰ ਦਿੱਤਾ ਸੀ ਉਹਨਾਂ ਦਾ ਵਾਧਾ ਕਿਵੇਂ ਹੋਇਆ, ਉਹ ਵੀ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ।
ਅਨਗਨ ਸੈਨ ਰਿਪਨ ਕੀ ਆਏ,
ਮਹਾਰਾਜ ਜੀ ਫਿਰ ਉਦੋਂ ਅਸੀਂ ਵੇਖਿਆ ਜਿਹੜਾ ਇੱਕ ਬਚਨ ਮਹਾਰਾਜ ਜੀ ਨੇ ਵੀ ਕੀਤਾ ਸੀ ਵੀ ਜਿਹੜਾ ਕਮਾਨ ਚੜਾ ਕੇ ਆਏਗਾ ਉਹ ਤੁਰਵਾ ਕੇ ਵਾਪਸ ਮੁੜੇਗਾ। ਮਹਾਰਾਜ ਅਣਗਿਣਤ ਫੌਜਾਂ ਚੜ ਕੇ ਆਈਆਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਇੱਥੇ ਰਹਿੰਦੇ ਸਨ ਤੇ ਅਣਗਿਣਤ ਫੌਜ 70,000 ਤੋਂ ਵੀ ਵੱਧ ਫੌਜ ਤਕਰੀਬਨ 1,00,000 ਦੇ ਨੇੜੇ ਫੌਜ ਸੀ ਜਿਹੜੀ ਤੁਰਕਾਂ ਦੀ ਫੌਜ ਚੜ ਕੇ ਬੇਈਮਾਨ ਹੋ ਕੇ ਚੜ ਕੇ ਆਏ
ਭਿਖ ਕਰ ਤਰਾਸ ਭਇਓ ਚਮਦਾਏ
ਉਸ ਵੇਲੇ ਉਹਨਾਂ ਫੌਜਾਂ ਨੂੰ ਵੇਖ ਕੇ ਇਕ ਵਾਰੀ ਸਾਰਿਆਂ ਦੇ ਮਨ ਚ ਡਰ ਪੈਦਾ ਹੋ ਗਿਆ ਸੀ ਉਨ੍ਹਾਂ ਨੇ ਚਾਰੇ ਪਾਸਿਓਂ ਆ ਕੇ ਨਗਰ ਨੂੰ ਘੇਰਾ ਪਾ ਲਿਆ ਸੀ
ਚੌਂਦੀ ਸ਼ਕੇਰਾ ਤੁਰਕਨ ਕਰਿਓ
ਤੁਰਕਾਂ ਨੇ ਚਾਰੇ ਪਾਸਿਆਂ ਤੋਂ ਆ ਕੇ ਘੇਰਾ ਪਾ ਲਿਆ ਏਦਾਂ ਜਾਪਦਾ ਸੀ ਜਿਵੇਂ ਆਲੇ ਦੁਆਲਿਓ ਸਮੁੰਦਰ ਦਾ ਪਾਣੀ ਠਾਠਾਂ ਮਾਰ ਕੇ ਆਉਂਦਾ ਹੋਵੇ ਤੇ ਨਗਰ ਨੂੰ ਵਿੱਚੇ ਰੋੜ ਕੇ ਲੈ ਜਾਏਗਾ ਇੰਨੀ ਜ਼ਿਆਦਾ ਫੌਜ ਸੀ ਮਹਾਰਾਜ ਤੁਰਕਾਂ ਦਾ ਏਡਾ ਵੱਡਾ ਦਲ ਸੀ ਚੜ ਕੇ ਆਇਆ ਹੋਇਆ
ਵਿੱਚ ਜਾਮਨੀ ਸੰਗਰ ਭਰਿਓ
ਰਾਤ ਦੇ ਸਮੇਂ ਜੰਗ ਹੋਇਆ ਰਾਤ ਨੂੰ ਹੀ ਉਨ੍ਹਾਂ ਨੇ ਹਮਲਾ ਕਰ ਦਿੱਤਾ ਸੀ ਤੇ ਅੱਧੀ ਰਾਤ ਦੇ ਸਮੇਂ ਮਹਾਰਾਜ ਜੀ ਜੰਗ ਸ਼ੁਰੂ ਹੋਇਆ
ਸ੍ਰੀ ਹਰਗੋਬਿੰਦ ਬਲੀ ਬਹਾਦਰ ਦੇਖੇ ਸ਼ਤੂ ਆਏ ਪੇ ਹਾਦਰ
ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬੜੇ ਬਲੀ ਬਹਾਦਰ ਸੂਰਬੀਰ ਮਹਾਨ ਯੋਧੇ ਨੇ ਉਨ੍ਹਾਂ ਨੇ ਜਦੋਂ ਵੇਖਿਆ ਕਿ ਤੁਰਕਾਂ ਦਾ ਬੜਾ ਵੱਡਾ ਦਲ ਚੜ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸੇ ਵੇਲੇ ਸਾਹਮਣੇ ਹਾਜ਼ਰ ਹੋ ਕੇ ਪ੍ਰਤੱਖ ਸਾਹਮਣੇ ਹਾਜ਼ਰ ਹੋ ਕੇ ਆਪਣੇ ਖਪਰੇ ਤੀਰਾਂ ਨਾਲ ਦਸਾਂ ਦਸਾਂ ਵੀਹਾਂ ਵੀਹਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਸੁੱਟ ਕੇ ਮਾਰਿਆ
ਕਾਰਨ ਜੰਗ ਮਚਿਓ
ਇੱਕ ਸਾਰ ਇਹੋ ਜਿਹਾ ਭਿਆਨਕ ਜੰਗ ਮਚਿਆ ਤੇ ਰਾਤੋ ਰਾਤ ਹੀ ਅੱਧੀ ਨਾਲੋਂ ਜ਼ਿਆਦਾ ਫੌਜ ਤੁਰਕਾਂ ਦੀ ਨਿਪਟ ਗਈ ਖਤਮ ਹੋ ਗਈ
ਚਲੇ ਤੇਗ ਤੋਮਰ ਤਲਵਾਰ
ਮਹਾਰਾਜ ਬੜੀਆਂ ਤੇਗਾਂ ਚੱਲੀਆਂ ਬਰਛੀਆਂ ਚੱਲੀਆਂ ਤਲਵਾਰਾਂ ਚੱਲੀਆਂ ਬੰਦੂਕਾਂ ਤੇ ਤੋਪਾਂ ਚੱਲੀਆਂ
ਸਭ ਸਤਿਗੁਰ ਜੀ ਚੜੇ ਤੁਰੰਗ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਘੋੜੇ ਤੇ ਸਵਾਰ ਹੋ ਕੇ ਤੁਰਕਾਂ ਦਾ ਮੁਕਾਬਲਾ ਕਰਨ ਲਈ ਚੜ ਕੇ ਬਾਹਰ ਆਏ
ਪਰ ਕਰ ਖਪਰੇ ਬਿੰਦ ਨਿਖੰਗ
ਖਪਰੇ ਤੀਰਾਂ ਨਾਲ ਭਰੇ ਹੋਏ ਪਤਾ ਨੀ ਕਿੰਨੇ ਪੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਖਾਲੀ ਕੀਤੇ ਕਿੰਨੇ ਪੱਥਿਆਂ ਨੂੰ ਖਾਲੀ ਕੀਤਾ ਕਿੰਨੇ ਹੀ ਤੀਰ ਮਹਾਰਾਜ ਜੀ ਨੇ ਚਲਾਏ
ਅਲਪ ਜਮੋਈ ਉਤੀ ਸਾਥ
ਹਾਲਾਂਕਿ ਸਤਿਗੁਰਾਂ ਦੇ ਨਾਲ ਬਿਲਕੁਲ ਥੋੜੀ ਜਿਹੀ ਗਿਣਤੀ ਦੀ ਫੌਜ ਸੀ ਉਧਰ 70,000 ਤੋਂ ਵੀ ਵੱਧ ਫੌਜ ਇਧਰ ਮਹਾਰਾਜ ਜੀ ਦੇ ਨਾਲ ਬਿਲਕੁਲ ਗਿਣਤੀ ਦੀ ਫੌਜ ਸੀ
ਹਨੇ ਤੁਰਕ ਦਿਖਰਾਏ ਹੱਥ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ ਰਣ ਭੂਮੀ ਵਿਚ ਮਾਰਿਆ ਔਰ ਆਪਣੇ ਕਰੜੇ ਹੱਥ ਉਨ੍ਹਾਂ ਤੁਰਕਾਂ ਨੂੰ ਵਿਖਾਇਆ ਕਿ ਜਿਵੇਂ ਭਾਈ ਗੁਰਦਾਸ ਜੀ ਦੇ ਕਥਨ ਵਾਂਗਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਵੋ ਪਰਉਪਕਾਰੀ ਦਾ ਵਚਨ ਸਾਥ ਕਰਕੇ ਵਿਖਾਇਆ
ਸੰਗਰਮ ਸੰਗਰ ਮੈਂ ਜੋਧਾ ਅਲ ਘੋਰਾ ਮਰ ਕਰ ਕਟੇ ਪਿਓ ਚੋਂ ਓਰਾ
ਮਹਾਰਾਜ ਇਹੋ ਜਿਹਾ ਭਿਆਨਕ ਸੰਗਰ ਜੰਗ ਹੋਇਆ ਸੀ ਕਿ ਉਸ ਜੰਗ ਦੇ ਵਿਚ ਬੜੇ ਬੜੇ ਯੋਧੇ ਕੱਟੇ ਗਏ ਬੜੇ ਬੜੇ ਘੋੜੇ ਵੱਢੇ ਗਏ ਘੋੜਿਆਂ ਤੇ ਯੋਧਿਆਂ ਨਾਲ ਰਣ ਭੂਮੀ ਭਰੀ ਹੋਈ ਨਜ਼ਰ ਆਉਂਦੀ ਸੀ ਲੋਥਾਂ ਹੀ ਲੋਥਾਂ ਘੋੜੇ ਕੱਟੇ ਹੋਏ ਕਿਤੇ ਤੜਫ ਰਹੇ ਕਿਤੇ ਸੂਰਮੇ ਤੜਫ ਰਹੇ ਏਦਾਂ ਮਰ ਮਰ ਕੇ ਦੂਰ ਤੱਕ ਉਨ੍ਹਾਂ ਦੇ ਕਿਲੇ ਹੀ ਉਸਾਰੇ ਹੋਏ ਨਜ਼ਰ ਆਉਂਦੇ ਸਨ
ਚਲਿਓ ਨ ਜਾਏ ਕਿਸੂ ਦਿਸ਼ਮਾਏ
ਜਾਦੀਆਂ ਲਾਸ਼ਾਂ ਸੀ ਚਾਰੇ ਪਾਸੇ ਖਿੰਡੀਆਂ ਹੋਈਆਂ ਕਿ ਟੁਰ ਕੇ ਲੰਘਿਆ ਨਹੀਂ ਸੀ ਜਾਂਦਾ ਉਹ ਲਾਸ਼ਾਂ ਦੇ ਢੇਰਾਂ ਵਿਚੋਂ ਲੰਘਣਾ ਵੀ ਔਖਾ ਸੀ
ਇਤਕ ਮਿਸਕਾ ਭੇਸ ਜਾਈ
ਇੰਨੇ ਜ਼ਿਆਦਾ ਮ੍ਰਿਤਕ ਹੋਏ ਇਸ ਜੰਗ ਦੇ ਮੈਦਾਨ ਵਿਚ ਇਸ ਜਗ੍ਹਾ ਦੇ ਉੱਤੇ
ਕੋ ਤਾਤੀ ਵਾਉ ਨ ਲਾਗੇ
ਦੇਖੋ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਵਚਨ ਸੀ ਵੀ ਨਗਰ ਦਾ ਨੀ ਕੁਝ ਵਿਗੜੇਗਾ ਤੇ ਮਹਾਰਾਜ ਵੇਖੋ ਨਗਰ ਨੂੰ ਤੱਤੀ ਵਾਰ ਤੱਕ ਨਹੀਂ ਲੱਗੀ ਇਹੋ ਜੀ ਕਲਾ ਮਹਾਰਾਜ ਜੀ ਦੀ ਵਰਤੀ ਕਿ ਨਗਰ ਨੂੰ ਤੱਤੀ ਵਾਰ ਤੱਕ ਨਹੀਂ ਲੱਗੀ
ਬਚੀ ਜਮੋ ਕੁਛ ਰਣ ਤਜ ਭਾਗੇ
ਜਿਹੜੀਆਂ ਫੌਜਾਂ ਤੁਰਕਾਂ ਦੀਆਂ ਬਚੀਆਂ ਉਹ ਜੰਗ ਦਾ ਮੈਦਾਨ ਛੱਡ ਕੇ ਨੱਠ ਗਏ ਉਨ੍ਹਾਂ ਵਿਚੋਂ ਫਿਰ ਕਿਸੇ ਨੇ ਲੜਨ ਦਾ ਹੌਸਲਾ ਨਹੀਂ ਕੀਤਾ
ਚੱਡੀ ਆਏ ਉਤਰਾਏ ਸੁਗੇ ਸ੍ਰੀ ਗੁਰੂ ਵਾਕ ਸੰਪੂਰਨ ਭਇਓ
ਗੁਰੂ ਅਰਜਨ ਪਾਤਸ਼ਾਹ ਜੀ ਦਾ ਵਾਕ ਸੰਪੂਰਨ ਹੋਇਆ ਜਿਵੇਂ ਮਹਾਰਾਜ ਜੀ ਨੇ ਕਿਹਾ ਸੀ ਵੀ ਜਿਹੜਾ ਚੜ ਕੇ ਆਏਗਾ ਉਤਰ ਕੇ ਜਾਏਗਾ ਉਸੇ ਤਰ੍ਹਾਂ ਜਿਵੇਂ ਚੜ ਕੇ ਆਏ ਉਤਰ ਕੇ ਤੁਰਕਾਂ ਨੂੰ ਵਾਪਸ ਮੁੜਨਾ ਪਿਆ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਹੇ ਹੋਏ ਵਾਕ ਉਹਨਾਂ ਦੇ ਬੋਲੇ ਹੋਏ ਬੋਲ ਸੰਪੂਰਨ ਹੋਏ।
ਸ੍ਰੀ ਅਰਜਨ ਕੋ ਸੁਣੋ ਪ੍ਰਸੰਗ,
ਹੇ ਮਹਾਰਾਜ ਜੀ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਸੰਗ ਸੁਣੋ।
ਨਿਜ ਹਿਤ ਜਿਮ ਕਰ ਕਰੈ ਉਤੰਗ,
ਮਹਾਰਾਜ ਇਹ ਤਾਂ ਜੰਗ ਦੀ ਕਥਾ ਚੱਲ ਪਈ। ਹੁਣ ਪੰਜਵੇਂ ਪਾਤਸ਼ਾਹ ਨੇ ਜਿਵੇਂ ਆਪਣੇ ਲਈ ਘਰ ਬਣਾਇਆ, ਕਰਤਾਰਪੁਰ ਸਾਹਿਬ ਦੇ ਵਿਚ ਆਪਣੇ ਲਈ ਮਹਿਲ ਬਣਾਏ, ਉਹ ਜਿਵੇਂ ਮਹਾਰਾਜ ਜੀ ਨੇ ਆਪਣੇ ਲਈ ਘਰ ਤੇ ਮਹਿਲ ਬਣਵਾਏ, ਉਹ ਕਥਾ ਸੁਣੋ।
ਲਗੇ ਬਸਾਵਨਪੁਰ ਕਰਤਾਰ,
ਮਹਾਰਾਜ ਜੀ ਕਰਤਾਰਪੁਰ ਸਾਹਿਬ ਨਗਰ ਵਸਾਉਣ ਲੱਗੇ ਗੁਰੂ ਅਰਜਨ ਦੇਵ ਸਾਹਿਬ।
ਆਪਣ ਵਾਸਿਤ ਸੁਥਲ ਨਿਆਰੰਗ,
ਮਹਾਰਾਜ ਜੀ ਨੇ ਆਪਣੇ ਵਾਸ ਵਾਸਤੇ, ਆਪਣੇ ਨਿਵਾਸ ਵਾਸਤੇ ਵੀ ਚੰਗੀ ਜਗ੍ਹਾ ਵੇਖੀ, ਚੰਗੀ ਸ੍ਰੇਸ਼ਟ ਜਗ੍ਹਾ ਵੇਖੀ।
ਰਜੋ ਸਦਨ ਕੋ ਆਇਸ ਦੀਨ,
ਆਗਿਆ ਕੀਤੀ ਮਜ਼ਦੂਰਾਂ ਨੂੰ ਕਾਰੀਗਰਾਂ ਨੂੰ ਵੀ ਇੱਥੇ ਸਾਡੇ ਲਈ ਮਕਾਨ ਬਣਾਓ, ਇੱਥੇ ਸਾਡੇ ਲਈ ਮਹਿਲ ਬਣਾਓ, ਅਸੀਂ ਇਨ੍ਹਾਂ ਮਹਿਲਾਂ ਵਿਚ ਨਿਵਾਸ ਕਰਾਂਗੇ।
ਮਸੰਦਨ ਉਦਮ ਕੀਨ,
ਮਸੰਦਾਂ ਨੇ ਬਹੁਤ ਜ਼ਿਆਦਾ ਉਦਮ ਕੀਤਾ, ਬਹੁਤ ਸਾਰੀ ਮਾਇਆ ਖਰਚ ਕੇ, ਧਨ ਖਰਚ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਵਾਸਤੇ ਰਹਿਣ ਲਈ ਮਹਿਲ ਉਸਾਰਨੇ ਸ਼ੁਰੂ ਕੀਤੇ।
ਕਾਰੀਗਰ ਬੁਲਵਾਏ ਲਗਾਏ,
ਕਾਰੀਗਰ ਆ ਗਏ, ਬੜੇ ਮਜ਼ਦੂਰ ਆ ਕੇ ਕਾਰੀਗਰਾਂ ਨੇ ਮਹਿਲ ਉਸਾਰਨੇ ਸ਼ੁਰੂ ਕੀਤੇ, ਬਣਾਏ ਨੇ।
ਵੀਰਗਰ ਚੋ ਗੁਰੂ ਫੁਰਮਾਏ,
ਸਤਿਗੁਰੂ ਜੀ ਨੇ ਫੁਰਮਾਨ ਕੀਤਾ ਕਿ ਭਾਈ ਵੱਡੇ ਮਹਿਲ ਬਣਾਓ ਸਾਡੇ ਵਾਸਤੇ, ਆਉਣ ਵਾਲੇ ਸਮੇਂ ਚ ਸਾਡਾ ਬੜਾ ਵੱਡਾ ਪਰਿਵਾਰ ਹੋਏਗਾ, ਇੱਥੇ ਆ ਕੇ ਨਿਵਾਸ ਕਰਿਆ ਕਰੇਗਾ, ਇਸ ਕਰਕੇ ਵੱਡੇ ਸਾਰੇ ਮਹਿਲ ਸਾਡੇ ਲਈ ਨਿਵਾਸ ਕਰਨ ਲਈ ਬਣਾਓ, ਏਦਾਂ ਪੰਜਵੇਂ ਪਾਤਸ਼ਾਹ ਨੇ ਹੁਕਮ ਕੀਤਾ।
ਕਰ ਕਰਤੇ ਅਰ ਮਸੰਦ ਮਿਲ ਕੇ ਜਬ,
ਕਹਿੰਦੇ ਬਹੁਤ ਸਾਰੇ ਕਾਰੀਗਰਾਂ ਨੇ ਔਰ ਮਸੰਦਾਂ ਨੇ ਆਪਸ ਵਿਚ ਮਿਲ ਕਰਕੇ
ਹੱਥ ਜੋੜ ਕਰ ਅਰਜ਼ ਕਰੀ ਤਬ,
ਉਨ੍ਹਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਹੇ ਪ੍ਰਭੂ ਦੁਆਬੇ ਦੇਸ਼ ਮਜਾਰ, ਜੀਰਗ ਮੋਟ ਨ ਪ੍ਰਾਪਤ ਦਾਰ,
ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦਾ ਹੁਕਮ ਹੈ ਵੱਡੇ ਮਕਾਨ ਬਣਾਉਣੇ ਨੇ, ਤੇ ਜਿੰਨਾ ਵੱਡਾ ਮਕਾਨ ਬਣਾਉਣਾ ਉਹਦੇ ਵਾਸਤੇ ਓਨੀ ਵੱਡੀ ਸ਼ਤੀਰ ਚਾਹੀਦੀ ਹੈ, ਲੱਕੜ ਚਾਹੀਦੀ ਹੈ। ਤੇ ਮਹਾਰਾਜ ਜੀ ਇਹ ਦੁਆਬੇ ਦਾ ਦੇਸ਼ ਹੈ, ਇੱਥੇ ਸਾਨੂੰ ਕੋਈ ਵੱਡੀ ਲੱਕੜ ਨਹੀਂ ਮਿਲ ਰਹੀ।
ਬਿਨਾਂ ਦਰਾਜ ਤੇ ਸਦਨ ਨਾ ਦਰਾਜ,
ਮਹਾਰਾਜ ਜੀ ਬਿਨਾਂ ਵੱਡੀ ਲੱਕੜ ਤੋਂ ਵੱਡਾ ਮਕਾਨ ਨਹੀਂ ਬਣ ਸਕਦਾ, ਛੋਟੀਆਂ ਲੱਕੜਾਂ ਤਾਂ ਹਨ ਉਹਦੇ ਨਾਲ ਮਕਾਨ ਛੋਟਾ ਬਣਦਾ, ਤੁਹਾਡਾ ਹੁਕਮ ਹੈ ਵੱਡਾ ਮਕਾਨ ਬਣਾਉਣਾ, ਤੇ ਵੱਡਾ ਮਕਾਨ ਬਣਾਉਣ ਵਾਸਤੇ ਮਹਾਰਾਜ ਜੀ ਵੱਡੀ ਲੱਕੜ ਚਾਹੀਦੀ ਆ, ਉਹ ਸਾਨੂੰ ਇਸ ਦੁਆਬੇ ਦੇਸ਼ ਚੋਂ ਨਹੀਂ ਮਿਲ ਰਹੀ।
ਬਣਤ ਨਹੀਂ ਕਿਮ ਸਭਾ ਸਮਾਜ,
ਮਹਾਰਾਜ ਜੀ ਆਪ ਦੀ ਕਿਰਪਾ ਕਰਕੇ ਦੱਸੋ ਕਿ ਸਭਾ ਦੇ ਇਕੱਠ ਵਾਲਾ ਘਰ ਕਿਵੇਂ ਬਣੇਗਾ, ਵੱਡੀ ਲੱਕੜ ਤੋਂ ਬਿਨਾਂ ਆਪ ਜੀ ਦਾ ਮਕਾਨ ਕਿਵੇਂ ਤਿਆਰ ਹੋਵੇਗਾ।
ਸ੍ਰੀ ਸਤਿਗੁਰ ਸੁਣ ਗਿਰਾ ਉਚਾਰੇ, ਜੋ ਦੂਰ ਨਿਕਟ ਜੈ ਭਾਰੇ,
ਸਤਿਗੁਰੂ ਜੀ ਨੇ ਹੁਕਮ ਕੀਤਾ ਭਾਈ ਸਿੱਖੋ ਮਨ ਉਦਾਸ ਨਾ ਕਰੋ, ਲੱਭਿਆ ਮਿਲ ਸਕਦੀ ਹੈ ਲੱਕੜ, ਤੁਸੀਂ ਭਾਲ ਕਰੋ ਦੂਰੋਂ ਨੇੜਿਓ, ਜਿੱਥੇ ਵੀ ਨੇੜੇ ਤੇੜੇ ਕੋਈ ਦੱਸਦਾ ਚਾਹੇ ਦੂਰੋਂ ਕਿਤੋਂ ਪਤਾ ਲੱਗਦਾ, ਭਾਲ ਕਰੋ ਜਿੱਥੋਂ ਵੱਡੀ ਲੱਕੜ ਮਿਲ ਸਕੇ।
ਜਿਸ ਕਮੋਲ ਕੋ ਲੇਵੈ ਦੇ,
ਜਿਹੜਾ ਕੋਈ ਮੁੱਲ ਮੰਗਦਾ ਉਹਨੂੰ ਮੁੱਲ ਵੀ ਦੇ ਦਿਓ, ਜੇ ਵੱਡੀ ਲੱਕੜ ਮਿਲਦੀ ਹੈ ਉਹਦੇ ਬਦਲੇ ਚ ਜਿੰਨੇ ਕੋਈ ਰੁਪਈਏ ਪੈਸੇ ਮੰਗਦਾ ਤਾਂ ਉਹ ਵੀ ਦੇ ਦਿਓ।
ਇਹ ਕਰ ਆਨੋ ਕਾਰ ਜੋਏ,
ਤੁਸੀਂ ਉਹ ਲੱਕੜ ਖਰੀਦ ਕੇ ਲਿਆਓ ਤਾਂ ਜੋ ਗੁਰੂ ਘਰ ਦਾ ਇਹ ਕਾਰਜ ਪੂਰਾ ਹੋ ਸਕੇ, ਗੁਰੂ ਘਰ ਦੇ ਮਹਿਲ ਉਸਰ ਸਕਣ।
ਦਾਰ ਦਰਾਜ ਲੱਗੇ ਘਰ ਬਣੇ,
ਕਿਉਂਕਿ ਵੱਡੀ ਲੱਕੜ ਚਾਹੀਦੀ ਹੈ ਜੇ ਵੱਡਾ ਘਰ ਬਣਾਉਣਾ, ਵੱਡਾ ਮਕਾਨ ਬਣਾਉਣਾ, ਤਾਂ ਜੋ ਸੰਗਤ ਦਾ ਵੀ ਜੋੜ ਮੇਲਾ ਹੋਣਾ ਕਰਨਾ, ਸੰਗਤ ਜੁੜਨ ਵਾਸਤੇ ਖੁੱਲੀ ਜਗ੍ਹਾ ਚਾਹੀਦੀ ਹੈ, ਤੇ ਖੁੱਲੀ ਜਗ੍ਹਾ ਬਣਾਉਣ ਲਈ ਭਾਈ ਵੱਡੀ ਲੱਕੜ ਚਾਹੀਦੀ ਆ, ਉਹਦੀ ਭਾਲ ਕਰੋ।
ਤਥਾ ਬਣਾਵੋ ਦੇਖ ਧਨ ਕਨੇ,
ਜਿੰਨਾ ਪੈਸਾ ਲੱਗਦਾ ਲਾ ਦਿਓ, ਪੈਸੇ ਦੀ ਫਿਕਰ ਨਾ ਕਰੋ, ਜਿੱਥੋਂ ਲੱਕੜ ਮਿਲਦੀ ਹੈ ਜਾਂ ਲੱਕੜ ਲਿਆ ਕੇ ਵੱਡਾ ਮਕਾਨ ਬਣਦਾ ਤਾਂ ਬਣਾਓ।
ਹੁਣ ਆਇਸ ਕੋ ਸਕਲ ਮਸੰਦ,
ਸਤਿਗੁਰੂ ਜੀ ਦੀ ਆਗਿਆ ਇਨ੍ਹਾਂ ਸਾਰੇ ਮਸੰਦਾਂ ਨੇ ਸੁਣੀ ਹੈ।
ਜਿਤ ਕਿਤ ਖੋਜਤ ਪਠ ਨਰ ਬਿੰਦ,
ਹੁਣ ਭਾਲ ਕਰਨ ਲੱਗੇ ਜਿੱਧਰ ਕਿੱਧਰ, ਬਹੁਤ ਸਾਰੇ ਬੰਦੇ ਭੇਜ ਕੇ ਭਾਲ ਕਰਨ ਲੱਗੇ ਕਿ ਵੱਡੀ ਲੱਕੜ ਮਿਲ ਜਾਏ।
ਜਿਸ ਥਲ ਜਾਏ ਹੋਏ ਵਿਸਾਲ,
ਜਿੱਥੇ ਜਾਂਦੇ ਨੇ ਉੱਥੇ ਜਾ ਕੇ ਪਤਾ ਕਰਦੇ ਨੇ ਕਿੱਥੋਂ ਵੱਡੀ ਲੱਕੜ ਮਿਲ ਸਕਦੀ ਹੈ।
ਖੁਦ ਕੋ ਦਿਓ ਲਿਆਏ ਤਤਕਾਲ,
ਮਹਾਰਾਜ ਜੀ ਨੇ ਕਹਿ ਦਿੱਤਾ ਸੀ ਪਹਿਲਾਂ ਵੀ ਜਿੱਥੋਂ ਪਤਾ ਲੱਗੇ ਖਬਰ ਲੈ ਕੇ ਆਓ, ਉੱਥੇ ਫਿਰ ਦੁਬਾਰਾ ਲੈਣ ਵਾਸਤੇ ਲੱਕੜ ਖਰੀਦ ਕੇ ਵੀ ਜੇ ਲਿਆਉਣੀ ਪਵੇ ਤਾਂ ਲੈ ਕੇ ਆਓ।
ਜਿਤਕ ਦਰਬ ਲੈ ਸੋ ਤੈ ਬਹਿ,
ਜਿੰਨਾ ਕੋਈ ਪੈਸਾ ਮੰਗਦਾ ਰੁਪਈਏ ਮੰਗਦਾ ਉਹਨੂੰ ਰੁਪਈਏ ਬਦਲੇ ਚ ਦੇ ਦਿਓ।
ਗੁਰੂ ਹੁਕਮ ਕਰਦੀ ਬਣੇ,
ਗੁਰਾਂ ਦਾ ਹੁਕਮ ਹੈ ਕਿ ਵੱਡਾ ਮਕਾਨ ਬਣੇ, ਵੱਡਾ ਘਰ ਬਣੇ, ਉਹਦੇ ਵਾਸਤੇ ਵੱਡੀ ਲੱਕੜ ਚਾਹੀਦੀ ਹੈ। ਏਦਾਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਹੁਕਮ ਕੀਤਾ ਕਿ ਦੂਰ ਦੂਰ ਜਾ ਕੇ ਭਾਲ ਕਰੋ ਜਿੱਥੋਂ ਵੱਡੀ ਲੱਕੜ ਮਿਲ ਸਕੇ, ਜਿਵੇਂ ਸਿੱਖ ਭਾਲ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।